ਦਿੱਤੀਆਂ ਜਿਨ੍ਹਾਂ ਹੱਥ ਵਿਚ ਜੂਲੀਅਨ ਅਸਾਂਜ ਨੂੰ ਰਿਹਾ ਕਰੋ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਨੇਵਿਲਿਕਸ ਦੇ ਬਾਣੀ ਨੂੰ ਅਮਰੀਕਾ ਹਵਾਲੇ ਕਰਨ ਦਾ ਵਿਰੋਧ ਕੀਤਾ। ਇੱਥੇ ਕੌਮੀ ਅਜਾਇਬ ਘਰ ਵਿਚ ਸੁਰੱਖਿਅਤ ਪਏ ਭਗਵਾਨ ਬੁੱਧ ਦੇ ਕੁਝ ਸਮ੍ਰਿਤੀ ਚਿੰਨ 22 ਫਰਵਰੀ ਤੋਂ 18 ਮਾਰਚ ਤੱਕ ਥਾਈਲੈਂਡ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ। ਸਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਬੋਧੀ ਪੈਰੋਕਾਰਾਂ ਵੱਲੋਂ ਪੂਜੇ ਜਾਂਦੇ ਸਮ੍ਰਿਤੀ ਚਿੰਨ ਨੂੰ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਥਾਈਲੈਂਡ ਲਿਜਾਇਆ ਜਾਵੇਗਾ। ਦਿੱਲੀ ਵਿਚ ਕੌਮੀ ਅਜਾਇਬ ਘਰ ਵਿਚ ਮੌਜੂਦ ਭਗਵਾਨ ਬੁੱਧ ਦੇ 20 ਸਮ੍ਰਿਤੀ ਚਿੰਨਾਂ ਚੋਂ 4 ਥਾਈਲੈਂਡ ਚ ਪ੍ਰਦਰਸ਼ਿਤ ਕੀਤੇ ਜਾਣਗੇ। ਅਮਰੀਕਾ ਨੇ ਗਾਜ਼ਾ ਵਿਚ ਫੌਰੀ ਗੋਲੀਬੰਦੀ ਦੀ ਮੰਗ ਕਰਦੇ ਇਕ ਮਤੇ ਨੂੰ ਯੂਐਨ ਸਲਾਮਤੀ ਕੌਂਸਲ ਵਿਚ ਵੀਟੋ ਕਰ ਦਿੱਤਾ ਹੈ। ਅਰਬ ਮੁਲਕਾਂ ਵਿਚ ਇਹ ਮਤਾ ਅਲਜੀਰੀਆ ਨੇ ਰੱਖਿਆ ਸੀ। 15 ਮੈਂਬਰੀ ਕੌਂਸਲ ਲਈ ਮੰਗਲਵਾਰ ਨੂੰ ਹੋਈ ਬੈਠਕ ਵਿਚ ਮਤੇ ਦੇ ਹੱਕ ਵਿਚ 13 ਵੋਟਾਂ ਪਈਆਂ, ਜਦਕਿ ਵੋਟਿੰਗ ਦੌਰਾਨ ਯੂਕੇ ਗੈਰ ਹਾਜ਼ਰ ਰਿਹਾ। ਅਮਰੀਕਾ ਵੱਲੋਂ ਵੀਟੋ ਕੀਤੇ ਜਾਣ ਕਰਕੇ ਮਤਾ ਪ੍ਰਵਾਨ ਨਹੀਂ ਚੜਿਆ। ਅਮਰੀਕਾ ਨੇ ਕਿਹਾ ਕਿ ਉਹ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਇਸਰਾਇਲ ਤੇ ਹਮਾਸ ਵਿਚਾਲੇ ਇਕ ਸਮਝੌਤਾ ਸਿਰੇ ਚਾੜਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ, ਜਿਸ ਨਾਲ ਨਾ ਸਿਰਫ ਜੰਗ ਰੁਕੇਗੀ ਬਲਕਿ ਆਮ ਫਿਲਸਤੀਨੀਆਂ ਤੱਕ ਜ਼ਰੂਰੀ ਵਸਤਾਂ ਦੀ ਰਸਾਈ ਵੀ ਸੰਭਵ ਹੋਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਪੱਛਮੀ ਸਹਿਯੋਗੀ ਮੁਲਕਾਂ ਤੋਂ ਯੂਕਰੇਨ ਤੱਕ ਹਥਿਆਰ ਪਹੁੰਚਣ ਦੇ ਦੇਰੀ ਕਾਰਨ ਰੂਸ ਨੂੰ ਅੱਗੇ ਵਧਣ ਦਾ ਮਦਦ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਲਈ ਮੁਹਰਲੇ ਮੋਰਚਿਆਂ ਦੇ ਕੁਝ ਹਿੱਸਿਆਂ ਤੇ ਲੜਾਈ ਬਹੁਤ ਮੁਸ਼ਕਲ ਹੋ ਗਈ ਹੈ। ਜ਼ੇਲੈਂਸਕੀ ਤੇ ਹੋਰ ਅਧਿਕਾਰੀ ਨੇ ਪੱਛਮੀ ਮੁਲਕਾਂ ਵੱਲੋਂ ਵਾਅਦੇ ਅਨੁਸਾਰ ਮਦਦ ਪਹੁੰਚਾਉਣ ਚ ਕੀਤੀ ਜਾ ਰਹੀ ਦੇਰੀ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਯੂਰਪੀ ਮੁਲਕ ਕੀਵ ਨੂੰ ਲੋੜੀਂਦੀ ਮਦਦ ਭੇਜਣ ਲਈ ਸੰਘਰਸ਼ ਕਰ ਰਹੇ ਹਨ, ਜਦਕਿ ਸਿਆਸੀ ਮਤਭੇਦਾਂ ਕਾਰਨ 60 ਅਰਬ ਡਾਲਰ ਦੀ ਅਮਰੀਕਾ ਮਦਦ ਵੀ ਰੁਕੀ ਪਈ ਹੈ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਮੋਹਰਲੇ ਮੋਰਚਿਆਂ ਤੱਕ ਆਪਣੀ ਫੌਜ ਦੀ ਪਹੁੰਚ ਬਣਾ ਲਈ, ਜਦਕਿ ਯੂਕਰੇਨ ਦੀ ਫੌਜ ਹਥਿਆਰਾਂ, ਹਵਾਈ ਰੱਖਿਆ ਪ੍ਰਣਾਲੀ ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਘਾਟ ਨਾਲ ਜੂਝ ਰਹੀ ਹੈ। ਅਮਰੀਕਾ ਦੇ ਪ੍ਰਬੰਧਨ ਤੇ ਸਰੋਤਾਂ ਬਾਰੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਅੱਜ ਇੱਥੇ ਕਿਹਾ ਕਿ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿਚ ਹੱਤਿਆ ਦੀ ਕਥਿਤ ਕੋਸ਼ਿਸ਼ ਦੇ ਮੁੱਦੇ ਤੇ ਉਹ ਭਾਰਤ ਨਾਲ ਸੰਪਰਕ ਵਿਚ ਰਹਿਣਗੇ। ਵਰਮਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਅਸੀਂ ਭਾਰਤ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਹੈ, ਜਾਂਚ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਸੀਂ ਭਾਰਤ ਸਰਕਾਰ ਨਾਲ ਸੰਪਰਕ ਵਿਚ ਰਹਾਂਗੇ ਅਤੇ ਇਸ ਦੇ ਨਤੀਜੇ ਦੀ ਉਡੀਕ ਕਰਾਂਗੇ। ਉਨ੍ਹਾਂ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ, ਜਿਸ ਲਈ ਅਸੀਂ ਧੰਨਵਾਦੀ ਹਾਂ। ਉਨ੍ਹਾਂ ਨੇ ਇਹ ਟਿੱਪਣੀ ਦਿੱਲੀ ਵਿਚ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿਚ ਕੀਤੀ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਕਥਿਤ ਸ਼ਮੂਲੀਅਤ ਲਈ ਇਕ ਭਾਰਤੀ ਨਾਗਰਿਕ ਖਿਲਾਫ ਦੋਸ਼ ਆਇਦ ਕੀਤੇ ਜਾਣ ਤੋਂ ਬਾਅਦ ਆਇਆ ਹੈ। ਦੱਖਣੀ ਅਫਰੀਕਾ ਨੇ ਸੰਯੁਕਤ ਰਾਸ਼ਟਰ ਦੀ ਸਰਵਉੱਚ ਕੋਰਟ ਵਿਚ ਇਜ਼ਰਾਈਲ ਨੂੰ ਫਲਸਤੀਨੀਆਂ ਖਿਲਾਫ ਨਸਲੀ ਵਿਤਕਰੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਦੱਖਣੀ ਅਫਰੀਕਾ ਨੇ ਕਿਹਾ ਕਿ ਫਲਸਤੀਨ ਲਈ ਮੰਗੀ ਗਈ ਜ਼ਮੀਨ ਤੇ ਇਜ਼ਰਾਈਲ ਦਾ ਕਬਜ਼ਾ ਬੁਨਿਆਦੀ ਤੌਰ ਤੇ ਗੈਰ ਕਾਨੂੰਨੀ ਹੈ। ਇਜ਼ਰਾਈਲ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦਾ ਨੁਮਾਇੰਦਗੀ ਇੱਥੇ ਕੌਮਾਂਤਰੀ ਨਿਆਂ ਅਦਾਲਤ ਦੇ ਚੱਲ ਰਹੀ ਸੁਣਵਾਈ ਦੇ ਦੂਜੇ ਦਿਨ ਕਬਜ਼ੇ ਵੇਲੇ ਖੇਤਰ ਵਿਚ ਇਜ਼ਰਾਈਲ ਦੀਆਂ ਨੀਤੀਆਂ ਦੀ ਕਾਨੂੰਨੀ ਪ੍ਰਾਣਮਕਤਾ ਦੇ ਸਵਾਲ ਨੂੰ ਲੈ ਕੇ ਜ਼ਿਰਾ ਕਰ ਰਿਹਾ ਹੈ। ਨੀਦਰਲੈਂਡ ਵਿਚ ਦੱਖਣੀ ਅਫਰੀਕਾ ਦੇ ਰਾਜਦੂਤ ਵਿਸੂਮਜ਼ੀ ਮੋਡੇਨਸਲਾ ਨੇ 15 ਕੌਮਾਂਤਰੀ ਜੱਜਾਂ ਦੇ ਪੈਨਲ ਨੂੰ ਦਸਿਆ ਦੱਖਣੀ ਅਫਰੀਕਾ ਦੀ ਆਪਣੇ ਲੋਕਾਂ ਦੀ ਕੌਮਾਂਤਰੀ ਭਾਈਚਾਰੇ ਦੋਵਾਂ ਪ੍ਰਤੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਕਿਤੇ ਵੀ ਨਸਲੀ ਵਿਤਕਰੇ ਦੀਆਂ ਘਿਨੌਣੀਆਂ ਤੇ ਅਪਮਾਨਜਨਕ ਪ੍ਰਥਾਵਾਂ ਵਾਪਰਦੀਆਂ ਹਨ ਉਨ੍ਹਾਂ ਦਾ ਅੰਤ ਕੀਤਾ ਜਾਣਾ ਚਾਹੀਦਾ ਹੈ। ਇਸਲਾਮਾਬਾਦ ਦੇ ਇੱਕ ਜਾਣਕਾਰ ਸੂਤਰ ਨੇ ਦਾਅਵਾ ਕੀਤਾ ਕਿ ਪੀਪੀਪੀ ਦੇ ਚੇਅਰਮੈਨ ਬੁਲਾਵਲ ਭੁੱਟੋ ਨੇ 26 ਮਾਰਚ 2022 ਨੂੰ ਸਾਬਕਾ ਫੌਜੀ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਉਸ ਸਮੇਂ ਦੀ ਫੌਜੀ ਸਥਾਪਨਾ ਨੇ ਅਵਿਸ਼ਵਾਸ ਵਾਪਸ ਲੈਣ ਲਈ ਵਿਰੋਧ ਧਿਰ ਤੇ ਦਬਾਅ ਪਾਇਆ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ ਮੋਸ਼ਨ, ਫਿਰ ਉਹ ਜਨਤਾ ਨੂੰ ਇਸ ਬਾਰੇ ਦੱਸਣਗੇ। ਕਈ ਸਿਆਸਤਦਾਨਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ ਜੋ ਮੌਲਾਨਾ ਫਜ਼ਲੁਰ ਰਹਿਮਾਨ ਦੇ ਦੋਸ਼ਾਂ ਕਾਰਨ ਵਿਵਾਦ ਦਾ ਕੇਂਦਰ ਬਣ ਗਈ ਸੀ ਕਿ ਉਸ ਵੇਲੇ ਦੀ ਵਿਰੋਧੀ ਧਿਰ ਨੇ ਜਨਰਲ ਬਾਜਵਾ ਦੇ ਇਸ਼ਾਰੇ ਤੇ ਇਮਰਾਨ ਖਾਨ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਇਸ ਮੀਟਿੰਗ ਵਿਚ ਸ਼ਾਮਲ ਕੁਝ ਸਿਆਸਤਦਾਨਾਂ ਨੇ ਪਹਿਲਾਂ ਹੀ ਮੌਲਾਨਾ ਦੇ ਬਿਆਨ ਦਾ ਖੰਡਨ ਕੀਤਾ ਸੀ, ਪਰ ਪਤਾ ਲੱਗਾ ਹੈ ਕਿ ਬਿਲਾਵਲ ਭੁੱਟੋ ਨੇ ਉਸ ਵੇਲੇ ਦੇ ਫੌਜੀ ਮੁਖੀ ਨਾਲ ਬੇਭਰੋਸਗੀ ਮਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਫੌਜੀ ਮੁਖੀ ਅਤੇ ਡੀਜੀ ਏਐਸਆਈ ਨੂੰ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰ ਨੂੰ ਅਵਿਸ਼ਵਾਸ ਪ੍ਰਸਤਾਵ ਵਾਪਸ ਲੈਣ ਲਈ ਮਨਾਉਣ ਲਈ ਮਿਲਣ ਲਈ ਭੇਜਿਆ ਸੀ। ਜਨਰਲ ਬਾਜਵਾ ਨੇ ਮੌਜੂਦਾ ਡੀਜੀਆਈ ਸਮੇਤ ਵਿਰੋਧੀ ਧਿਰ ਤੇ ਆਗੂਆਂ ਨਾਲ ਮੁਲਾਕਾਤ ਕੀਤੀ, ਜਦੋਂ ਬਾਜਵਾ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੇਭਰੋਸਗੀ ਮਤਾ ਵਾਪਸ ਲੈਣ ਲਈ ਕਿਹਾ ਅਤੇ ਇਮਰਾਨ ਖਾਨ ਇਸ ਦੀ ਬਜਾਏ ਮੱਧਕਾਲੀ ਚੋਣਾਂ ਕਰਵਾਉਣਗੇ ਤਾਂ ਬਿਲਾਵਲ ਨੇ ਮੌਲਾਨਾ ਦੇ ਨਾਲ ਇਸ ਵਿਚਾਰ ਨੂੰ ਸਖਤੀ ਨਾਲ ਰੱਦ ਕਰ ਦਿੱਤਾ। ਇੱਕ ਸੂਤਰ ਮੁਤਾਬਕ ਬਿਲਾਵਲ ਭੁੱਟੋ ਨੇ ਫੌਜੀ ਮੁਖੀ ਨੂੰ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣਾ ਵਿਰੋਧੀ ਧਿਰ ਦਾ ਜਮਹੂਰੀ ਅਧਿਕਾਰ ਹੈ ਅਤੇ ਪ੍ਰਧਾਨ ਮੰਤਰੀ ਨੂੰ ਹਟਾਉਣਾ ਸੰਵਿਧਾਨਕ ਤਰੀਕਾ ਹੈ। ਸੂਤਰਾਂ ਨੇ ਕਿਹਾ ਕਿ ਬਿਲਾਵਲ ਭੁੱਟੋ ਨੇ ਭਾਜਪਾ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਫੌਜੀ ਅਦਾਰੇ ਵਿਰੋਧੀ ਧਿਰ ਤੇ ਪ੍ਰਸਤਾਵ ਵਾਪਸ ਲੈਣ ਲਈ ਦਬਾਅ ਪਾਉਂਦੇ ਹਨ ਤਾਂ ਉਹ ਇਸ ਬਾਰੇ ਜਨਤਾ ਨੂੰ ਦੱਸਣਗੇ। 26 ਮਾਰਚ 2022 ਨੂੰ ਹੋਈ ਇਸ ਮੀਟਿੰਗ ਵਿਚ ਸ਼ਾਬਾਜ਼ ਸ਼ਰੀਫ, ਆਸਿਫ ਅਲੀ ਜ਼ਰਦਾਰੀ, ਬਿਲਾਵਲ ਭੁੱਟੋ, ਮੌਲਾਨਾ ਫਜ਼ਲੁਰ ਰਹਿਮਾਨ, ਖਾਲਿਦ ਮਗਸ਼ੀ, ਸ਼ਾਹ ਜੈਨ ਬੁਗਤੀ, ਅਖਤਰ ਮੈਂਗਲ, ਖਾਲਿਦ ਮਕਬੂਲ, ਫੈਜ਼ਲ ਸਬਜਵਾਰੀ, ਮਾਲਿਕ ਅਹਿਮਦ ਖਾਨ ਅਤੇ ਹੋਰਾਂ ਨੇ ਹਿੱਸਾ ਲਿਆ। ਮੁਸਲਿਮ ਲੀਗ ਅਤੇ ਪਾਕਿਸਤਾਨ ਪੀਪਲਸ ਪਾਰਟੀ ਦੀ ਲੀਡਰਸ਼ਿਪ ਨੇ ਫੈਡਰੇਸ਼ਨ ਵਿਚ ਸਰਕਾਰ ਬਣਾਉਣ ਅਤੇ ਸੱਤਾ ਦੀ ਵੰਡ ਦਾ ਫਾਰਮੁਲਾ ਦਿੱਤਾ। ਪੀਪੀ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ, ਪੀਐਮਐਲਐਨ ਦੇ ਪ੍ਰਧਾਨ ਸ਼ਾਬਾਜ਼ ਸ਼ਰੀਫ ਅਤੇ ਸਾਬਕਾ ਰਾਸ਼ਟਰਪਤੀ ਆਸੀਫ ਅਲੀ ਜ਼ਰਦਾਰੀ ਨੇ ਇਸਲਾਮਾਬਾਦ ਵਿਚ ਜ਼ਰਦਾਰੀ ਹਾਊਸ ਵਿਚ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਨਿਊਜ਼ ਕਾਨਫਰੰਸ ਦੌਰਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਰਕਾਰ ਸ਼ਬਾਜ਼ ਸ਼ਰੀਫ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਤੋਂ ਬਾਅਦ PMLN ਅਤੇ PP ਦੀ ਸਰਕਾਰ ਬਣਨ ਜਾ ਰਹੀ ਹੈ, ਸਾਡੀ ਗਿਣਤੀ ਪੂਰੀ ਹੋ ਗਈ ਹੈ। PP ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਸ਼ਬਾਜ਼ ਸ਼ਰੀਫ ਅਤੇ ਰਾਸ਼ਟਰਪਤੀ ਲਈ ਆਜ਼ਿਫ ਅਲੀ ਜ਼ਰਦਾਰੀ ਸਾਡੇ ਸਾਂਝੇ ਉਮੀਦਵਾਰ ਹੋਣਗੇ। ਸ਼ਬਾਜ਼ ਸ਼ਰੀਫ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਆਪਣਾ ਬਹੁਮਤ ਦਿਖਾਉਣਗੇ ਅਤੇ ਇਸ ਨੂੰ ਦਿਲੋਂ ਸਵੀਕਾਰ ਕਰਨਗੇ। ਪੀਪਲਸ ਪਾਰਟੀ ਅਤੇ PMLN ਕੋਲ ਸਰਕਾਰ ਬਣਾਉਣ ਲਈ ਪੂਰੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਲਾਹ ਮਸ਼ਵਰੇ ਨਾਲ ਅੱਗੇ ਵਧਾਂਗੇ। ਇਹ ਫੈਸਲਾ ਕੀਤਾ ਗਿਆ ਹੈ ਕਿ ਆਜ਼ਿਫ ਅਲੀ ਜ਼ਰਦਾਰੀ ਨੂੰ ਅਗਲੇ 5 ਸਾਲਾਂ ਲਈ ਦੇਸ਼ ਦਾ ਰਾਸ਼ਟਰਪਤੀ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਅੱਗੇ ਕਿਹਾ ਕਿ ਤਹਿਰੀਕੇ ਇਨਸਾਫ਼ ਨੇ ਸੁੰਨੀ ਇਤਿਹਾਦ ਕੌਂਸਲ ਅਤੇ MWM ਨਾਲ ਗਠਜੋੜ ਕੀਤਾ ਹੈ, ਪਰ ਫਿਰ ਵੀ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਸੰਖਿਆ ਨਹੀਂ ਹੈ। ਪ੍ਰਧਾਨ PMLN ਨੇ ਕਿਹਾ ਕਿ ਆਸਿਫ ਜ਼ਰਦਾਰੀ ਅਤੇ ਬਿਲਾਵਲ ਦੇ ਪੂਰੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਇਹ ਵਾਰੀ ਵਾਰੀ ਲੈਣ ਦੀ ਗੱਲ ਨਹੀਂ ਹੈ, ਅਸੀਂ ਪਾਕਿਸਤਾਨ ਨੂੰ ਮੁਸ਼ਕਲਾਂ ਚੋਂ ਕੱਢਣਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਲੀਗ MKU ਅਤੇ IPP ਸਾਡੀ ਸਹਿਯੋਗੀ ਹਨ। ਇਸ ਗਠਜੋੜ ਵਿਚ ਸਾਡੇ ਬਜ਼ੁਰਗ ਅਤੇ ਨੌਜਵਾਨ ਹਨ। ਜੇਕਰ ਇਹ ਦੋਵੇਂ ਇਕੱਠੇ ਹੋੜ ਜਾਣ ਤਾਂ ਇੱਕ ਵੱਡੀ ਤਾਕਤ ਬਣ ਜਾਂਦੀ ਹਨ। ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਹਰ ਕੋਈ ਦੋਸਤਾਂ ਦਾ ਸਵਾਗਤ ਕਰਦਾ ਹੈ, ਭਰੋਸਾ ਦਿਵਾਉਂਦੇ ਹਨ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਲ ਕੇ ਕੰਮ ਕਰਨਗੇ। ਬਿਹਾਰ ਵਿਚ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਅੱਜ ਚੋਣ ਕਮਿਸ਼ਨ ਨੂੰ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਇਲੈਕਟ੍ਰੀਕਲ ਵੋਟਿੰਗ ਮਸ਼ੀਨਾਂ ਦੀ ਬਜਾਏ ਪਰਚੀ ਨਾਲ ਵੋਟਾਂ ਪਾਉਣ ਦੇ ਪੁਰਾਣੇ ਤਰੀਕੇ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਨੇ ਅਪੀਲ ਇੱਥੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠਲੇ ਚੋਣ ਕਮਿਸ਼ਨ ਦੇ ਵਫਦ ਨੂੰ ਕੀਤੀ। ਪਾਰਟੀ ਦੇ ਉਪ ਪ੍ਰਧਾਨ ਵਰਿਸ਼ਨ ਪਟੇਲ, ਸੂਬਾਈ ਤਰਜਮਾਨ ਚਿਤਰੰਜਨ ਗਗਨ ਅਤੇ ਸੂਬਾ ਜਨਰਲ ਸਕੱਤਰ ਮੁਕੰਦ ਸਿੰਘ ਮੁਤਾਬਕ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਚੋਣਾਂ ਬੈਲਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਪਾਰਟੀ ਨੇ ਇਹ ਵੀ ਆਖਿਆ ਕਿ ਜਦੋਂ ਤੱਕ EVMs ਦੀ ਵਰਤੋਂ ਜਾਰੀ ਰਹਿੰਦੀ ਹੈ ਉਦੋਂ ਤੱਕ ਸਬੰਧਤ ਵੋਟਰਾਂ ਨੂੰ ਵੋਟ ਪਾਉਣ ਮਗਰੋਂ VVPAT ਸਲਿੱਪਾਂ ਦਿਖਾਉਣਾ ਯਕੀਨੀ ਬਣਾਇਆ ਜਾਵੇ ਅਤੇ ਵੋਟਾਂ ਦੀ ਗਿਣਤੀ ਹੋਣ ਤੱਕ ਉਸ ਨੂੰ ਸੀਲਬੰਦ ਬਕਸੇ ਸੰਭਾਲ ਕੇ ਰੱਖਿਆ ਜਾਵੇ। ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜਨਤਾ ਦਲ ਨੇ ਸੂਬੇ ਵਿਚ ਚੋਣਾਂ ਸੁਚੇ ਤਰੀਕੇ ਨਾਲ ਕਰਵਾਉਣ ਦੀ ਮੰਗ ਕੀਤੇ ਦਾ ਦਾਅਵਾ ਪੜਾਵਰ ਚੋਣਾਂ ਕਰਵਾਉਣਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਚੋਣ ਕਮਿਸ਼ਨ ਨੂੰ ਮਿਲੇ JD ਦੇ ਵਫਦ ਆਗੂ ਰਾਜੀਵ ਰੰਜਨ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਬਿਹਾਰ ਵਿਚ 7 ਗੇੜਾ ਚ ਚੋਣਾਂ ਕਰਵਾਉਣ ਦੀ ਪ੍ਰਥਾ ਛੱਡ ਦਿੱਤੀ ਜਾਵੇ। ਇਸ ਨਾਲ ਸੂਬੇ ਦੇ ਸਰੋਤਾਂ ਤੇ ਭਾਰ ਪਵੇਗਾ। ਇਸ ਦੌਰਾਨ CPIM ਤੇ CPIM ਨੇ ਵੀ EVM ਸਬੰਧੀ ਚਿੰਤਾ ਪ੍ਰਗਟਾਈ ਹੈ। CPIM ਨੇ ਕਿਹਾ ਹੈ ਕਿ ਪਾਰਟੀ ਨੇ EVM ਰਾਹੀਂ ਵੋਟਿੰਗ ਦੀ ਮੰਗ ਕੀਤੀ ਅਤੇ ਜ਼ਗੀਰਦਾਰਾਂ ਦੇ ਦਬਦਬੇ ਵਾਲੇ ਇਲਾਕਿਆਂ ਵਿਚ ਵੋਟਿੰਗ ਘੱਟ ਪੈਣ, ਦਲਿਤਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਆਬਾਦੀ ਵਾਲੇ ਖੇਤਰ ਚ ਚੋਣ ਬੂਥ ਕਾਇਮ ਕਰਨ ਅਤੇ ਅਜਿਹੇ ਸਥਾਨਾਂ ਤੇ ਇਮਾਰਤਾਂ ਮੁਹੱਈਆ ਨਾ ਹੋਣ ਦੀ ਸੂਰਤ ਵਿਚ ਮੋਬਾਈਲ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦਾ ਮੁੱਦਾ ਉਠਾਇਆ, ਜਦਕਿ CPIM ਨੇ ਇਕ ਖ਼ਬਰ ਦਾ ਹਵਾਲਾ ਦਿੱਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ EVM ਨਿਰਮਾਤਾ ਕੰਪਨੀ ਦੇ ਬੋਰਡ ਚ 3 ਅਜਿਹੇ ਡਾਇਰੈਕਟਰ ਹਨ ਜਿਨ੍ਹਾਂ ਦੇ ਭਾਜਪਾ ਨਾਲ ਨੇੜਲੇ ਸਬੰਧ ਹਨ, ਜਿਸ ਕਾਰਨ ਚੋਣ ਕਮਿਸ਼ਨ ਦੀ ਨਿਰਪੱਖ ਚੋਣਾਂ ਕਰਵਾਉਣ ਦੀ ਸਮਰੱਥਾ ਨਾਲ ਸਮਝੌਤਾ ਹੋ ਸਕਦਾ ਹੈ। ਸੁਪਰੀਮ ਕੋਰਟ ਨੇ ਅੱਜ ਚੰਡੀਗੜ੍ਹ ਮੇਅਰ ਦੀ ਚੋਣ ਦਾ ਵਿਵਾਦਤ ਨਤੀਜਾ ਪਲਟਾਉਣ ਤੋਂ ਬਾਅਦ ਹਾਰੇ ਹੋਏ ਆਪ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਸ਼ਹਿਰ ਦਾ ਨਵਾਂ ਮੇਅਰ ਐਲਾਨ ਦਿੱਤਾ ਹੈ। ਇਸ ਚੋਣ ਚ ਪਹਿਲਾਂ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਹੋਈ ਸੀ। ਅਦਾਲਤ ਨੇ ਚੋਣ ਪ੍ਰਕਿਰਿਆ ਚ ਗੰਭੀਰ ਖਾਮੀਆਂ ਪਾਏ ਜਾਣ ਮਗਰੋਂ ਚੋਣ ਅਧਿਕਾਰੀ ਅਨਿਲ ਮਸੀਹ, ਜੋ ਕਿ ਭਾਜਪਾ ਆਗੂ ਵੀ ਹਨ, ਖਿਲਾਫ਼ ਅਦਾਲਤ ਸਾਹਮਣੇ ਝੂਠੇ ਬਿਆਨ ਦੇ ਕੇ ਗੰਭੀਰ ਅਪਰਾਧ ਕਰਨ ਦੇ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਹੁਕਮ ਵੀ ਦਿੱਤਾ ਹੈ। ਸੁਪਰੀਮ ਕੋਰਟ ਨੇ ਸੰਵਿਧਾਨ ਦੇ ਆਰਟੀਕਲ 142 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਿਹਾ ਕਿ ਰਿਟਰਨਿੰਗ ਅਫਸਰ, ਜੋ ਕਿ ਨਾਮਜ਼ਦ ਕੌਂਸਲਰ ਵੀ ਹੈ, ਵੱਲੋਂ ਐਲਾਨਿਆ ਗਿਆ ਨਤੀਜਾ ਸਪਸ਼ਟ ਤੌਰ ਤੇ ਕਾਨੂੰਨਾਂ ਅਨੁਸਾਰ ਗਲਤ ਹੈ। ਚੀਫ਼ ਜਸਟਿਸ DY ਚੰਦਰਚੂੜ, ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਸ਼ਿਮਰਾ ਨੇ ਆਧਾਰਿਤ ਬੈਂਚ ਨੇ ਕਿਹਾ ਕਿ ਅਜਿਹੇ ਮਾਮਲੇ ਚ ਸਿਖਰਲੀ ਅਦਾਲਤ ਫਰਜ਼ ਨਾਲ ਬੱਝੀ ਹੋਈ ਹੈ, ਖਾਸ ਕਰਕੇ ਸੰਵਿਧਾਨ ਦੇ ਆਰਟੀਕਲ 142 ਤਹਿਤ ਆਪਣੇ ਅਧਿਕਾਰ ਖੇਤਰ ਦੇ ਸੰਦਰਭ ਵਿਚ ਇਹ ਯਕੀਨੀ ਬਣਾਉਣ ਲਈ ਕਿ ਚੋਣਾਵੀ ਲੋਕਤੰਤਰ ਦੀ ਪ੍ਰਕਿਰਿਆ ਨੂੰ ਧੋਖੇ ਨਾਲ ਨਾਕਾਮ ਨਾ ਹੋਣ ਦਿੱਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਨੂੰ ਉਥੇ ਕਦਮ ਚੁੱਕਣਾ ਚਾਹੀਦਾ ਹੈ ਜਿੱਥੇ ਅਸਾਧਾਰਨ ਸਥਿਤੀਆਂ ਪੈਦਾ ਹੁੰਦੀਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਵੀ ਲੋਕਤੰਤਰ ਦਾ ਮੂਲ ਲੋਕ ਫਤਵਾ ਸੁਰੱਖਿਅਤ ਰਹੇ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਚ ਕਿਹਾ ਕਿ ਅਸੀਂ ਇਸੇ ਅਨੁਸਾਰ ਹੁਕਮ ਦੇ ਨਿਰਦੇਸ਼ ਦਿੰਦੇ ਹਾਂ ਕਿ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਐਲਾਨਿਆ ਨਤੀਜਾ ਰੱਦ ਕਰ ਦਿੱਤਾ ਜਾਵੇ ਤੇ ਇਕ ਪਾਸੇ ਰੱਖਿਆ ਜਾਵੇ। ਪਟੀਸ਼ਨਰ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਵੈਧ ਤੌਰ ਤੇ ਚੁਣਿਆ ਉਮੀਦਵਾਰ ਐਲਾਨਿਆ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਮਸੀਹ ਵੱਲੋਂ ਅਵੈਧ ਐਲਾਨੇ ਗਏ 8 ਵੋਟ ਕੁਲਦੀਪ ਕੁਮਾਰ ਦੇ ਹੱਕ ਚ ਭੁਗਤਾਏ ਜਾਣ। ਬੈਂਚ ਨੇ ਕਿਹਾ ਕਿ ਰਿਟਰਨਿੰਗ ਅਫਸਰ ਮਸੀਹ ਨੇ ਸਪਸ਼ਟ ਤੌਰ ਤੇ ਇਨ੍ਹਾਂ 8 ਵੋਟ ਪਰਚੀਆਂ ਤੇ ਆਪਣਾ ਨਿਸ਼ਾਨਾ ਲਾਇਆ ਸੀ ਤਾਂ ਉਨ੍ਹਾਂ ਨੂੰ ਅਵੈਧ ਸਾਬਤ ਕਰਨ ਲਈ ਆਧਾਰ ਤੈਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਸਪਸ਼ਟ ਹੈ ਕਿ ਪ੍ਰਿਜ਼ਾਈਡਿੰਗ ਅਫਸਰ ਨੇ ਪ੍ਰਿਜ਼ਾਈਡਿੰਗ ਅਫਸਰ ਵਜੋਂ ਆਪਣੀ ਭੂਮਿਕਾ ਤੇ ਸਮਰੱਥਾ ਤਹਿਤ ਜੋ ਕੀਤਾ ਉਹ ਗੰਭੀਰ ਅਪਰਾਧ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਜੂਲੀਅਨ ਅਸਾਂਜ ਦੀ ਅਮਰੀਕਾ ਨੂੰ ਹਵਾਲਗੀ ਸਬੰਧੀ ਸੁਣਵਾਈ ਸ਼ੁਰੂ। ਹਾਲੇ ਪ੍ਰਦਰਸ਼ਿਤ ਕੀਤੇ ਜਾਣਗੇ ਭਗਵਾਨ ਬੁੱਧ ਦੇ ਸਮ੍ਰਿਤ ਚਿੰਨ। ਗਾਜ਼ਾ ਵਿਚ ਗੋਲੀਬਾਰੀ ਦੀ ਮੰਗ ਕਰਦਾ ਮਤਾ ਅਮਰੀਕਾ ਵੱਲੋਂ ਵੀਟੋ। ਵਿਦੇਸ਼ ਤੋਂ ਮਦਦ ਮਿਲਣ ਵਿਚ ਦੇਰੀ ਕਾਰਨ ਹੋ ਰਹੀ ਹੈ ਮੁਸ਼ਕਲ, ਜ਼ੇਲੈਂਸਕੀ। ਪੰਨੂ ਮਾਮਲੇ ਵਿਚ ਭਾਰਤ ਦੇ ਸੰਪਰਕ ਚ ਰਹਾਂਗੇ, ਕਿਹਾ ਅਮਰੀਕਾ ਨੇ। ਫਿਲਿਸਤੀਨੀਆਂ ਖਿਲਾਫ਼ ਨਸਤੀ ਵਿਤਕਰੇ ਲਈ ਇਜ਼ਰਾਈਲ ਜ਼ਿੰਮੇਵਾਰ, ਕਿਹਾ ਦੱਖਣੀ ਅਫਰੀਕਾ ਨੇ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
कनेडियन सोसाइटी ऑफ पीस एंड रिलीफ पेश करती है फाउंडेशन फॉर जनरेशन का फंड रेजिंग डिनर एंड मीट एंड ग्रीट विद वसीम अक्रम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल हैं इवन ब्राइट .ca पर। VIP टिकट्स और स्पॉन्सरशिप के लिए आप राब्ता कर सकते हैं मसूद अहमद से 4169042046 और आमिर शमसी 4166627861।
द करंट अफेयर्स दे विच तुहाडा बहुत बहुत स्वागत है। मैं रमनजीत सिंह सिद्धू, प्रोग्राम दे इस हिस्से विच असीं जसविंदर साल साहब नाल गलबात करांगे। ओ साडे नाल होल्ड ते ने, ते उस तों पहलां तुसीं साडी गलबात विच शामिल होना होवे तां साडा स्टूडियो दा नंबर 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਗੱਲਬਾਤ ਵਿਚ ਸ਼ਾਮਲ ਹੋ ਸਕਦੇ ਹੋ। ਹੁਣ ਗੱਲ ਇਹ ਹੈ ਕਿ ਟਕਰਾਅ ਦੀ ਸਥਿਤੀ ਬਣ ਗਈ ਹੈ ਤੇ ਅੱਗਾਂ ਲੱਗਣ ਦੀਆਂ ਫੋਟੋਆਂ ਆ ਰਹੀਆਂ ਨੇ। ਸਰਕਾਰ ਵੱਲੋਂ ਬੈਰੀਕੇਡ ਲਾਏ ਗਏ ਸੀ, ਬੈਰੀਕੇਡ ਤੋੜਨ ਦੀ ਗੱਲ ਹੈ, ਉਧਰ ਇਲੈਕਸ਼ਨ ਦਾ ਵੀ ਮਾਹੌਲ ਹੈ। ਹੁਣ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬਹੁਤੀ ਗੱਲ ਆ ਰਹੀ ਸੀ ਕਿ ਵਿਧੀ ਦਾ ਫਰਕ ਹੈ, ਮੰਗਾਂ ਜਾਇਜ਼ ਨੇ, ਮੰਗਾਂ ਮਨਵਾਉਣ ਦੇ ਤਰੀਕੇ ਕਿਹੋ ਜਿਹੇ ਵਰਤੇ ਜਾਣ। ਹੁਣ ਹਕੂਮਤ ਨੇ ਬੈਰੀਅਰ ਲਾਤੇ ਬਹੁਤ ਵੱਡੇ, ਕਿੱਲਾਂ ਗੱਡਤੀਆਂ ਵੀ ਗੱਲਬਾਤ ਕਰਨ ਲਈ ਤੁਸੀਂ ਸਾਡੇ ਕੋਲ ਨਾ ਆਓ, ਜੇ ਕਰਨੀ ਹੈ ਤਾਂ ਦੂਰ ਬਹਿ ਕੇ ਕਰੋ। ਇੱਕ ਤਾਂ ਇਹ ਤਰੀਕਾ ਹੋ ਗਿਆ। ਹੁਣ ਅਸੀਂ ਕੁਝ ਲੋਕ ਇਹਦੇ ਵਿੱਚੋਂ ਇਹ ਸੋਚਦੇ ਆ ਕਿ ਬੈਰੀਅਰ ਤੋੜ ਦੋ, ਇੱਕ ਬੈਰੀਅਰ ਤੋੜ ਦੋ ਫਿਰ ਤੁਸੀਂ ਪਾਰਲੀਮੈਂਟ ਚ ਵੜ ਜਾਓ, ਪਾਰਲੀਮੈਂਟ ਚ ਵੜ ਗਏ ਟਰੈਕਟਰ ਲੈ ਕੇ ਵੜ ਜਾਓ, ਬੰਨ ਲਓ, ਫਿਰ ਕੀ ਕਰੋਗੇ? ਫਿਰ ਟਰੈਕਟਰ ਚੜਾ ਦੋ ਫਾਈਲ ਦੇ ਉੱਤੇ ਜਿਹਦੇ ਉੱਤੇ ਇਹ ਲਿਖਿਆ ਹੋਇਆ ਕਿ ਇਹ ਕਾਨੂੰਨ ਅਸੀਂ ਨਹੀਂ ਬਣਾਉਂਦੇ, ਮੰਨ ਲਓ ਇਹ ਵੀ ਗੱਲ ਠੀਕ ਹੈ, ਉਹਦੇ ਉੱਤੇ ਵੀ ਟਰੈਕਟਰ ਚੜਾ ਦੋ, ਉਹਨੂੰ ਪਾੜ ਦੋ, ਫਿਰ ਵੀ ਕੁਝ ਨਹੀਂ ਹੋਣਾ। ਹੋਣਾ ਕਦੋਂ ਹੈ? ਜਦੋਂ ਤੁਸੀਂ ਆਪਣੀ ਗੱਲ ਆਪਣੇ ਢੰਗ ਨਾਲ ਬਣਵਾਉਣ ਵਾਸਤੇ ਕਾਨੂੰਨ ਘਾੜੇ ਹੈ, ਜਿਨ੍ਹਾਂ ਨੂੰ ਲਾਅ ਮੇਕਰਸ ਕਹਿੰਦੇ ਹੋ, ਉਨ੍ਹਾਂ ਨੂੰ ਤਿਆਰ ਕਰ ਪਾਓ, ਜਾਂ ਉਹੋ ਜਿਹੇ ਕਾਨੂੰਨ ਬਣਾਉਣ ਵਾਲਿਆਂ ਨੂੰ ਪਾਰਲੀਮੈਂਟ ਚ ਭੇਜੋ। ਇਦੋਂ ਬਿਨਾਂ ਭਾਵੇਂ ਪਾਰਲੀਮੈਂਟ ਵੀ ਕੋਈ ਢਾ ਦੇਵੇ, ਤਾਂ ਵੀ ਕਾਨੂੰਨ ਉੱਥੇ ਦੇ ਉੱਥੇ ਰਹਿਣੇ, ਉਹ ਦੁਬਾਰਾ ਬਣ ਜੂਗੀ। ਹੁਣ ਵੀ ਤਾਂ ਬਣੀ ਹੈ ਪਾਰਲੀਮੈਂਟ ਨਾ, ਇੱਕ ਤਾਂ ਹਟਾ ਕੇ ਪੁਰਾਣੇ ਵਾਲੀ ਬਿਲਡਿੰਗ ਨੂੰ ਛੱਡ ਕੇ ਨਵੀਂ ਬਣਾ ਲਈ, ਪੁਰਾਣੀਆਂ ਕੁਰਸੀਆਂ ਮੇਜ਼ ਤੋੜ ਦੋ, ਪੁਰਾਣੇ ਕਾਗਜ਼ ਤੋੜ ਦੋ, ਪਾੜ ਦੋ, ਇਨ੍ਹਾਂ ਨਾਲ ਕੁਝ ਨਹੀਂ ਬਣਦਾ ਹੁੰਦਾ। ਸਾਨੂੰ ਲੜਾਈ ਦਾ ਤਰੀਕਾ ਸਮਝਣਾ ਚਾਹੀਦਾ। ਅਗਲੀ ਗੱਲ ਇਹ ਹੈ ਕਿ ਹਕੂਮਤਾਂ ਦੇ ਕੋਲ ਜਿਹੜੀ ਚੀਜ਼ ਦੀ ਮੁਹਾਰਤ ਹੈ, ਤਾਕਤ ਉਨ੍ਹਾਂ ਦੇ ਕੋਲ ਹੁੰਦੀ ਹੈ, ਅਸੀਂ ਆਪ ਸੌਂਪੀ ਹੈ, ਤੇ ਹਮਲਾ ਕਰਨ ਦਾ ਹੱਕ ਵੀ ਉਹਨਾਂ ਦੇ ਕੋਲ ਹੀ ਹੈ, ਠੀਕ ਹੈ ਜੀ? ਤੇ ਉਹ ਕਿਸੇ ਚੀਜ਼ ਨੂੰ ਹਮਲਾ ਗਰਦਾਨ ਸਕਦੇ ਆ ਕਿ ਨਹੀਂ ਗਰਦਾਨ ਸਕਦੇ, ਇਹ ਵੀ ਤਾਕਤ ਉਹਨਾਂ ਦੇ ਹੱਥ ਚ ਹੈ। ਹੁਣ ਆਪਣੇ ਕੋਲ ਇਹ ਚੋਇਸ ਹੈ ਕਿ ਕਿਹੜੇ ਹਥਿਆਰ ਨਾਲ ਲੜਨਾ, ਕਿ ਲੋਕ ਵਾਇਲੈਂਸ ਦੇ ਹਥਿਆਰ ਨਾਲ ਲੜ ਸਕਦੇ ਆ, ਟੈਂਕ, ਤੋਪਾਂ, ਨਿਊਕਲੀਅਰ ਮਿਸਾਈਲਾਂ, ਸਾਰਾ ਕੁਝ ਹੈਗਾ, ਸੈਟੇਲਾਈਟਸ ਹੈਗੇ ਨੇ, ਨਹੀਂ। ਸਾਡੇ ਕੋਲ ਤਾਂ ਸਭ ਤੋਂ ਵੱਡਾ ਹਥਿਆਰ ਹੈ ਸ਼ਾਂਤਮਈ ਅੰਦੋਲਨ, ਤੇ ਆਪਣੀ ਗੱਲ ਨੂੰ ਸਹਿਜ ਭਾਵੀ ਦਲੀਲ ਦੇ ਨਾਲ ਪੇਸ਼ ਕਰਕੇ ਠੋਕ ਵਜਾ ਕੇ ਉਹਨੂੰ ਜਿੱਤਣਾ, ਤੇ ਇਹਦੇ ਵਿਚ ਖਰਚਾ ਵੀ ਘੱਟ ਹੀ ਹੈ। ਲੱਗਦਾ ਹੁੰਦਾ ਕਿ ਸ਼ਾਂਤੀ ਦਾ ਰਾਹ ਲੰਮਾ ਹੈ। ਪਹਿਲਾਂ ਕਿਸਾਨ ਅੰਦੋਲਨ ਨੇ ਵੀ ਜਿਹੋ ਜਿਹੀ ਸਫਲਤਾ ਹਾਸਲ ਕੀਤੀ ਸੀ, ਉਹਦੇ ਸ਼ਾਂਤਮਈ ਰਹਿਣ ਕਰਕੇ ਮਿਲੀ ਸੀ, ਨਾ ਕਿ ਟਰੈਕਟਰ ਚੜ੍ਹਨ ਕਰਕੇ। ਹੁਣ ਕੀ ਹੋਇਆ ਕਿ 24 ਸਾਲ ਦਾ ਇਕ ਲੜਕਾ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਨਾਲ ਹੋਈ ਮੁੱਠਭੇੜ ਵਿਚ ਮਾਰਿਆ ਗਿਆ, ਤੇ ਪੁਲਿਸ ਨੇ ਵੀ ਕਿਹਾ ਕਿ ਉਨ੍ਹਾਂ ਦੇ ਵੀ ਮੁਲਾਜ਼ਮ ਜ਼ਖਮੀ ਹੋਏ ਨੇ, ਤੇ ਇਹੀ ਗੱਲ ਆ ਜਿਹੜੀ ਕਈ ਲੋਕਾਂ ਵੱਲੋਂ ਖਦਸ਼ੇ ਜ਼ਾਰੀ ਕੀਤੇ ਗਏ ਸੀਗੇ, ਜ਼ਾਹਰ ਕੀਤੇ ਗਏ ਸੀ ਕਿ ਇਸ ਤਰ੍ਹਾਂ ਭਾਈ ਮਾਰ ਮਰਈਆ ਨਾ ਹੋ ਜੇ ਕਿਤੇ। ਪਰ ਸਿਆਸਤਾਂ ਨੂੰ ਮਾਰ ਮਰਈਆ ਬਹੁਤ ਮਾਫਕ ਆਉਂਦਾ, ਜਿੱਥੇ ਕਿਤੇ ਵੀ ਕਤਲ ਹੋਣਗੇ ਉਹਦੇ ਨਾਲ ਇੱਕ ਤਾਂ ਗੱਲਬਾਤ ਡਿਰੇਲ ਹੋ ਜਾਂਦੀ ਹੈ, ਤੇ ਹੁਣ ਇਹ ਗੱਲਬਾਤ ਡਿਰੇਲ ਹੋ ਰਹੀ ਹੈ, ਅਸਲ ਕਾਰਨ ਕੀ ਨੇ, ਇਸੇ ਮੁਤਲਕ ਜਸਵਿੰਦਰ ਸਲ ਸਾਹਿਬ ਸਾਡੇ ਨਾਲ ਗੱਲਬਾਤ ਦੀ ਸ਼ਾਮਲ ਹੋਏ ਨੇ। ਸਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ।
Good morning. Thank you very much for having me.
Pleasure ji, pleasure. It's always a pleasure to have you on our show. ਤੇ ਸਰ ਸਾਹਿਬ, ਤੁਸੀਂ ਗੱਲ ਕਿੱਥੋਂ ਸ਼ੁਰੂ ਕਰੋਗੇ, ਕਿਉਂਕਿ ਜਿਹੜੀ ਮੌਜੂਦਾ ਗੱਲਬਾਤ ਜਿੰਨੀ ਕੁ ਪਤਾ ਲੱਗੀ ਹੈ ਮੈਨੂੰ, ਉਹ ਤਾਂ ਮੈਂ ਪੜ੍ਹ ਕੇ ਸੁਣਾਤੀ। ਹਾਂਜੀ,
ਇਹ ਗੱਲਬਾਤ ਤੁਸੀਂ ਕਿਸਾਨ ਲੀਡਰਾਂ ਨੂੰ ਪੁੱਛੋ, ਪਰ ਆਪਾਂ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ ਇਹਦੀ ਗੱਲ ਕਰਦੇ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕ੍ਰਾਈਸਿਸ ਹੈ, ਇਹ ਕੋਈ ਵੈਕਿਊਮ ਤਾਂ ਕ੍ਰੀਏਟ ਨਹੀਂ ਹੋਇਆ ਜਿਵੇਂ ਆਪਾਂ ਦੂਜੀਆਂ ਟੌਪਿਕ ਤੇ ਗੱਲਾਂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਪਹਿਲਾਂ ਇੰਡੀਅਨ ਫਾਰਮਿੰਗ ਕਿਹੋ ਜਿਹੀ ਸੀਗੀ।
ਠੀਕ ਹੈ ਜੀ।
ਅੱਜ ਤੱਕ ਦੀ ਜਿੰਨੀ ਰਿਕਾਰਡਡ ਹਿਸਟਰੀ ਹੈ ਵਿੱਚ ਫਾਰਮਰਸ ਮਿਲੀਅਨ ਲੋਕਾਂ ਨੂੰ ਫੀਡ ਕਰਦੇ ਆ ਰਹੇ ਨੇ। ਈਵਨ 19th ਸੈਂਚਰੀ ਦੇ ਸ਼ੁਰੂ ਵਿਚ ਐਵਰੇਜ ਇੰਡੀਅਨ ਫਾਰਮਰ ਤੇ ਬ੍ਰਿਟਿਸ਼ ਫਾਰਮਰ ਵਿਚ ਕੋਈ ਵੀ ਖਾਸ ਫਰਕ ਨਹੀਂ ਸੀਗਾ, ਤੇ ਨਾ ਹੀ ਕਿਸਾਨਾਂ ਤੇ ਰਿਚ ਲੈਂਡ ਲੋਰਡ ਦੀ ਡਾਇਟ ਵਿਚ ਕੋਈ ਫਰਕ ਸੀਗਾ ਉਹਨਾਂ ਦਿਨਾਂ ਤੱਕ। ਉਹਦਾ ਮੇਨ ਰੀਜ਼ਨ, ਕਿਉਂਕਿ ਹਰ ਚੀਜ਼ ਦਾ ਰੀਜ਼ਨ ਹੁੰਦਾ, ਉਹਦਾ ਮੇਨ ਰੀਜ਼ਨ ਇਹ ਸੀਗਾ ਕਿ ਹਜ਼ਾਰਾਂ ਸਾਲਾਂ ਤੋਂ ਇਕ ਟ੍ਰੈਡੀਸ਼ਨ ਚੱਲੇ ਆ ਰਿਹਾ ਸੀਗਾ ਕਿ ਟੂ ਫੀਡ ਆਊਟਸਾਈਡਰ ਫਸਟ ਇਨਕਲੂਡਿੰਗ ਬੈਗਰਸ ਬਿਫੋਰ ਫੈਮਿਲੀ ਸੈਟ ਡਾਊਨ ਟੂ ਈਟ। ਹੁਣ ਦੁੱਧ ਘਿਓ ਵਗੈਰਾ ਵੇਚਣ ਵਾਸਤੇ ਨਹੀਂ ਹੁੰਦਾ ਸੀਗਾ, ਈਵਨ ਸਾਰਾ ਜਿਹੜਾ ਪ੍ਰੋਡਿਊਸ ਹੁੰਦਾ ਸੀ ਉਹ ਕਮਿਊਨਿਟੀ ਵਿਚ ਫਰੀ ਡਿਸਟ੍ਰੀਬਿਊਟ ਕਰਿਆ ਜਾਂਦਾ ਸੀ, ਜਿਵੇਂ ਆਪਾਂ ਕਹਿੰਦੇ ਜਿਵੇਂ ਆਪਾਂ ਕਹਿ ਸਕਦੇ ਕਿ ਵੰਡ ਕੇ ਛਕਣ ਦਾ ਕਾਨਸੈਪਟ ਆਮ ਚੱਲ ਰਿਹਾ ਸੀ। ਇਹ ਸਾਰਾ ਕੁਝ ਚੇਂਜ ਹੋਇਆ 1760 ਤੋਂ ਬਾਅਦ ਇੰਡੀਅਨ ਐਗਰੀਕਲਚਰ ਸੈਕਟਰ ਵਿਚ ਜਦੋਂ ਲੁੱਟ ਖਸੁੱਟ ਸ਼ੁਰੂ ਹੋਈ। ਇਹ ਕਦੋਂ ਹੋਈ? ਜਦੋਂ ਬ੍ਰਿਟਿਸ਼ ਰੂਲਰ ਨੇ ਇਕ ਵੈਲ ਪਲੈਨਡ ਸਕੀਮ ਤਿਆਰ ਕਰੀ ਕਿ ਫਾਰਮਰਸ ਨੂੰ ਪੂਰ ਕਿਵੇਂ ਰੱਖਣਾ ਤਾਂ ਕਿ ਇਹ ਲੋਕ ਹਕੂਮਤ ਦੇ ਖਿਲਾਫ਼ ਨਾ ਉੱਠ ਸਕਣ। ਇਹਦੇ ਚ ਕੀ ਕਰਿਆ ਇਹਨਾਂ ਨੇ? ਪਹਿਲਾਂ ਇਹਨਾਂ ਨੇ ਇਕ ਸਿਸਟਮ ਆਫ ਲੈਂਡ ਟੈਕਸ ਲਾਤਾ, ਫਾਰਮਰ ਨੂੰ ਕਿਹਾ ਜੀ ਤੁਸੀਂ ਕੈਸ਼ ਕ੍ਰਾਪ ਜਿਹਦੀ ਕਮਰਸ਼ੀਅਲ ਵੈਲਿਊ ਹੋਵੇ, ਜਿਵੇਂ ਕਿ ਹੁਣ ਹੋ ਰਿਹਾ ਜਿਵੇਂ ਕਿ ਇੰਡੀਗੋ ਡਾਈ ਕਾਟਨ ਵਗੈਰਾ ਗਰੋ ਕਰਨ ਵਾਸਤੇ ਫੋਰਸ ਕਰਿਆ ਗਿਆ। ਤੇ ਦੂਸਰਾ ਉਹਨਾਂ ਨੇ ਕੀ ਕਰਿਆ ਜੀ, ਫਾਰਮਰ ਨੂੰ ਡਿਸਟਰੋਏ ਕਰਨ ਵਾਸਤੇ ਮਨੀ ਲੈਂਡਰ ਤੇ ਰੈਕ ਰੈਂਟਰ ਲਾਤਾ। ਹੁਣ ਇਹ ਮਨੀ ਲੈਂਡਰ ਦਾ ਤੁਹਾਨੂੰ ਸਮਝ ਆਉਂਦੀ ਹੈ, ਰੈਕ ਰੈਂਟਰ ਕੀ ਹੈ? ਰੈਕ ਰੈਂਟਰ ਇੱਕ ਬਹੁਤ ਹੀ ਜ਼ਿਆਦਾ ਰੈਂਟ ਪ੍ਰੋਪਰਟੀ ਤੇ ਲੈਂਡ ਇੰਪਰੂਵਮੈਂਟ ਤੇ ਲਾਤਾ। ਇਹ ਦੋਨੇ ਸਕੀਮਾਂ, ਇਹ ਜਿਹੜੀਆਂ ਦੋਨੇ ਸਕੀਮਾਂ ਸੀਗੀਆਂ ਇਹਦੇ ਵਿਚ ਬਿਲਕੁਲ ਉਹੀ ਪਲਾਨ ਸੀ ਜੋ ਇਹਨਾਂ ਨੇ ਕੀਤੀ। ਹੁਣ ਦੋਨੇ ਸਕੀਮਾਂ ਫਾਰਮਰ ਨੂੰ ਕਰਜ਼ੇ ਵਿਚ ਫਸਾਉਣ ਦੀ ਇਕ ਤਰਕੀਬ ਸੀਗੀ। ਇਹ ਜਦੋਂ ਪਹਿਲੀ ਗੱਲ ਕਰ ਰਹੇ ਇਸ ਬ੍ਰਿਟਿਸ਼ ਕਲੋਨੀਅਲ ਆਫ ਲੈਂਡ, ਇਹ ਲੈਂਡ ਦੀ ਕਲੋਨੀਅਲ ਸੀਗੀ ਸਿਸਟਮ ਕਰਕੇ ਫੂਡ ਸ਼ੋਰਟੇਜ, ਫੈਮਨ ਜਿਹਨੂੰ ਆਪਾਂ ਸੋਕਾ ਕਹਿੰਦੇ ਪੰਜਾਬੀ ਚ ਵਰਗ ਹਾਲਾਤ ਪੈਦਾ ਹੋ ਗਏ, ਨਤੀਜਾ ਮੈਸਿਵ ਡੈਥਸ ਹੋਣੀਆਂ ਸ਼ੁਰੂ ਹੋ ਗਈਆਂ। ਇਹਦੇ ਨਾਲ ਨਾਲ ਕੀ ਹੋਇਆ, ਜਿਹੜੀ ਫਰਟਾਈਲ ਲੈਂਡ ਦੀ ਪੰਜਾਬੀ ਕੀ ਹੁੰਦੀ ਹੈ?
ਉਪਜਾਊ ਭੂਮੀ, ਉਪਜਾਊ ਜ਼ਮੀਨ,
ਜ਼ਰਖੇਜ਼
ਜ਼ਮੀਨ।
ਹਾਂਜੀ ਹਾਂਜੀ, ਉਹ ਜਿਹੜੀ ਜ਼ਰਖੇਜ਼ ਜ਼ਮੀਨ ਨੂੰ ਸੋਲਵ ਕਰਨ ਦੀ ਬਜਾਏ ਉਹ ਫਰਟਾਈਲ ਲੈਂਡ ਜਿਹੜੀ ਉਹ ਵੀ ਬੰਜਰ ਹੋਣ ਲੱਗ ਗਈ। ਤੇ ਬ੍ਰਿਟਿਸ਼ ਨੇ ਇਹ ਪ੍ਰੋਬਲਮ ਨੂੰ ਸੋਲਵ ਕਰਨ ਦੀ ਬਜਾਏ ਉਲਟਾ ਲੈਂਡ ਟੈਕਸ ਫਿਕਸ ਕਰਤਾ, ਪ੍ਰੋਬਲਮ ਨੂੰ ਹੋਰ ਵਰਸ ਕਰਤਾ। ਲੈਂਡ ਟੈਕਸ ਵੀ 50% ਆਫ ਐਵਰੇਜ ਗਰੋਸ ਪ੍ਰੋਡਕਟ ਤੇ ਇਹ ਟੈਕਸ ਲਾਤਾ 50%, ਤੇ ਨਾਲ ਨਾਲ ਇਹ ਟੈਕਸ ਵੀ ਕਹਿੰਦੇ ਵੀ ਕੈਸ਼ ਰੁਪਈਆਂ ਵਿਚ ਪੇ ਕਰਨਾ ਪਏਗਾ।
ਅੱਛਾ ਜੀ,
ਇੱਕ ਕਰੇਲਾ ਤੇ ਦੂਜਾ ਚੜਾ ਤਾ
ਨਿੰਮ ਤੇ।
ਉਹਦੇ ਨਾਲ ਫਿਰ ਉਹੀ ਹੋਇਆ ਜੋ ਇਹ ਬੁੱਚੜ ਰੂਲਰ ਚਾਹੁੰਦੇ ਸੀਗੇ, ਫਾਰਮਰ ਵਰ ਫੋਰਸ ਟੂ ਸੈਲ ਦੇਅਰ ਪ੍ਰੋਡਿਊਸ, ਕਿਉਂਕਿ ਜਦੋਂ ਟੈਕਸ ਲਾਤਾ ਕੈਸ਼ ਵਿਚ ਸੋ ਫਿਰ ਤਾਂ ਉਹੀ ਹੋ ਗਿਆ, ਫਾਰਮਰ ਵਰ ਫੋਰਸ ਟੂ ਸੈਲ ਦੇਅਰ ਪ੍ਰੋਡਿਊਸ। ਉਹਦੇ ਨਾਲ ਕਿਵੇਂ ਜੀ, ਵੱਢ ਕੇ ਛਕਣ ਵਾਲਾ ਕਾਨਸੈਪਟ ਖਤਮ, ਫਸਲ ਵੇਚਣ ਨਾਲ ਥੋੜਾ ਬਹੁਤ ਜਿਹੜਾ ਕੈਸ਼ ਉਹਨਾਂ ਨੂੰ ਮਿਲਦਾ ਸੀਗਾ ਉਹ ਟੈਕਸ ਪੇ ਕਰਨ ਵਿਚ ਜਾਣ ਲੱਗ ਗਿਆ, ਉਹਨਾਂ ਦੀ ਪੱਲੇ ਤਾਂ ਕੁਛ ਨੀ ਪਿਆ। 1780 ਤੋਂ 1860 ਤੱਕ ਇਹਨਾਂ 80 ਸਾਲਾਂ ਵਿਚ ਟੈਕਸ ਕਲੈਕਸ਼ਨ ਵਿਚ ਜਿਹੜਾ ਰੂਲਰ ਕਰਦੇ ਸੀਗੇ ਬ੍ਰਿਟਿਸ਼, ਮਰਸੀ ਨਾਂ ਦੀ ਕੋਈ ਚੀਜ਼ ਨਹੀਂ ਸੀਗੀ। ਜੇ ਤੁਹਾਡੀ ਫਸਲ ਨਾਰਮਲ ਤੋਂ ਘੱਟ ਵੀ ਹੋਈ ਤਾਂ ਵੀ ਟੈਕਸ ਉਹਨੇ ਦੇਣਾ ਪੈਣਾ, ਫਾਰਮਰ ਭੁੱਖੇ ਮਰਨ ਲੱਗ ਕੇ ਫਿਰ ਤੋਂ ਉਹੀ ਮਰਦੀ ਨੂੰ ਮੱਕ ਚੱਬਣਾ ਪਿਆ, ਨਤੀਜਾ ਬਗਾਵਤ ਜੋ ਹੁਣ ਹੋ ਰਹੀ ਹੈ। ਹਾਂਜੀ
ਜੀ,
ਤੇ ਆਪਾਂ ਬਰੀਫ ਥੋੜੀ ਜਿਹੀ ਬ੍ਰਿਟਿਸ਼ ਦੀ ਗੱਲ ਕਰੀਏ।
ਬਿਲਕੁਲ ਸਰ, ਮੈਂ ਜਦੋਂ ਪਿੱਛੇ ਜੇ ਨਾ ਸਰ ਛੋਟੂ ਰਾਮ ਹੋਰਿਆਂ ਦੀ ਜੀਵਨੀ ਪੜ ਰਿਹਾ ਸੀਗਾ, ਇਹ ਮੈਨੂੰ ਲੱਗਦਾ ਮਈ ਜੂਨ ਦੀ ਗੱਲ ਹੈ, ਤੇ ਉਹਨਾਂ ਵਿਚ ਵੀ ਇਹੀ ਗੱਲ ਆਈ ਸੀ ਕਿ ਜਿਹੜੀ ਕਿਸਾਨੀ ਦੇ ਵਿਚ ਸੰਕਟ ਹੈ ਨਾ, ਇਹ ਬੜੇ ਪਲੈਨਡ ਤਰੀਕੇ ਨਾਲ ਲਿਆਂਦਾ ਗਿਆ ਆ। ਅੱਜ ਕੱਲ ਸਾਨੂੰ ਇਹ ਬੜਾ ਨੈਚੁਰਲ ਫੀਨੋਮੀਨਾ ਲੱਗਦਾ, ਕਿ ਬਈ ਇਹ ਤਾਂ ਐ ਆ ਮੀਂਹ ਪੈ ਗਿਆ ਜਾਂ ਹੋਰ ਗੱਲਾਂ ਹੋ ਗਈਆਂ ਜਾਂ ਫਸਲਾਂ ਦੇ ਭਾਅ ਦਾ ਰੌਲਾ ਕਿਸਾਨ ਸੜਕਾਂ ਤੇ ਕਿਉਂ ਹੈ। ਇਸ ਬਿਮਾਰੀ ਨੂੰ ਸਮਝਣ ਲਈ ਤੁਸੀਂ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਕਿ 200 ਸਾਲ ਪਿੱਛੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹਦੀ ਜੜ ਕਿੱਥੇ ਪਈ ਹੈ। ਪਰ ਅੱਗੇ ਨੁਕਸ ਇਹ ਹੈ ਕਿ ਜੇ ਹਿੰਦੁਸਤਾਨ ਵਿਚ ਆਜ਼ਾਦੀ ਆਈ, ਪਾਕਿਸਤਾਨ ਚ ਆਈ, ਨਵੀਆਂ ਸਰਕਾਰਾਂ ਬਣੀਆਂ, ਇਹ ਸਰਕਾਰਾਂ ਵੀ ਉਸੇ ਪ੍ਰਬੰਧ ਦੇ ਮਾਤਹਿਤ ਹੀ ਬਣ ਗਈਆਂ 15 ਸਾਲਾਂ ਦੇ ਵਿਚ ਵਿਚ ਹੀ। ਆਜ਼ਾਦੀ ਆਉਣ ਤੋਂ ਬਾਅਦ ਉਹੀ ਬੰਦੇ ਉਨ੍ਹਾਂ ਦੇ ਨਾਲ ਸਮਝੌਤੇ ਕਰਕੇ ਮੁੜ ਉਹੀ ਨੀਤੀਆਂ ਚੱਲ ਪਈਆਂ।
ਇਨ ਦੀ ਐਂਟੀਸਪੇਸ਼ਨ ਆਫ ਫਰੀਡਮ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਿਲਣੀ ਹੈਗੀ ਫਰੀਡਮ, 2-3 ਸਾਲ ਆ ਗਏ ਤੇ ਜਿਹੜੀ ਸਾਡੀ ਰਿਜ਼ਰਵ ਬੈਂਕ ਆਫ ਇੰਡੀਆ ਜਿਹਨੂੰ ਆਪਾਂ RBI ਕਹਿੰਦੇ ਹਾਂ, ਉਹਨੇ ਆਜ਼ਾਦੀ ਤੋਂ ਬਾਅਦ ਜਿਹੜਾ ਬ੍ਰਿਟਿਸ਼ ਨੇ ਇੱਕ ਬਹੁਤ ਲੰਮਾ ਚੌੜਾ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਕੇ ਲੁੱਟਮਾਰ ਕਰੀ ਸੀਗੀ, ਵਿਚੋਂ ਬਾਹਰ ਨਿਕਲ ਬਾਹਰ ਕਿਵੇਂ ਕੱਢਣਾ ਉਹਦੇ ਵਾਸਤੇ ਇੱਕ ਸਟੱਡੀ ਕਰਵਾਈ RBI ਨੇ। ਪ੍ਰੈਮਿਸ ਉਹਨਾਂ ਦਾ ਇਹ ਸੀਗਾ ਕਿ ਜੇ ਇਹ ਕਰਜ਼ਾ ਆਊਟ ਆਫ ਕੰਟਰੋਲ ਹੋ ਗਿਆ ਤਾਂ ਫਿਰ ਕੀ ਬਣੂ ਜਿਵੇਂ ਹੁਣ ਹੋ ਗਿਆ। RBI ਨੇ ਇਸ ਸਟੱਡੀ ਕਰਨ ਤੋਂ ਬਾਅਦ 4 ਰਿਕਮੈਂਡੇਸ਼ਨ ਦੀ ਸਲਾਹ ਦਿੱਤੀ ਗਵਰਨਮੈਂਟ ਨੂੰ, ਕਿਉਂਕਿ ਗਵਰਨਮੈਂਟ ਨੇ ਇਹਨਾਂ ਏਜੰਸੀਆਂ ਦੀ ਸਲਾਹ ਲੈਣੀ ਹੁੰਦੀ ਹੈ। ਇਹਦੇ ਵਿੱਚ 4 ਪੁਆਇੰਟ ਸੀਗੇ ਜਿਹੜੇ ਕਿ ਧਿਆਨ ਦੇਣ ਦੇ ਯੋਗ ਨੇ। ਉਹ 4 ਇਹ ਸੀਗੇ ਕਿ ਪਹਿਲਾ ਸੀਗਾ ਕਿ ਪ੍ਰੋਡਿਊਸ ਨੂੰ ਪ੍ਰੋਪਰ ਸਟੋਰੇਜ ਕਰਨ ਵਾਸਤੇ ਵੇਅਰ ਹਾਊਸਿਸ ਬਣਾਏ ਜਾਣ ਤਾਂ ਕਿ ਜਿਹੜੀ ਪੋਸਟ ਹਾਰਵੈਸਟ ਨੂੰ ਲੋਸ ਦੇ ਲੋਸ ਨੂੰ ਮਿਨੀਮਾਈਜ਼ ਕਰਿਆ ਜਾਵੇ। ਇਹ ਤਾਂ ਸਾਰੀ ਫਸਲ ਖਰਾਬ ਹੋ ਜੇ, ਫਸਲ ਵੱਢ ਕੇ ਰੱਖਣੀ ਕਿੱਥੇ ਆ। ਨੰਬਰ 1 ਪੁਆਇੰਟ ਉਹਨਾਂ ਦਾ ਸੀਗਾ। ਤੇ ਦੂਸਰਾ ਸੀਗਾ ਕਿ ਫਾਰਮਰ ਨੂੰ ਵੇਅਰ ਹਾਊਸ ਰਿਸੀਟ ਇਸ਼ੂ ਕਰਿਆ ਜਾਣ ਤਾਂ ਜੋ ਕਿ ਇੱਕ ਲੀਗਲ ਡਾਕੂਮੈਂਟ ਹੋਵੇ, ਜਿਸ ਵੇਅਰ ਹਾਊਸ ਵਿਚ ਕਿਸੇ ਫਾਰਮਰ ਦੀ ਫਸਲ ਰੱਖੀ ਹੋਵੇ ਉਹਦਾ ਪਰੂਫ ਕਿ ਫਲਾਨੇ ਵੇਅਰ ਹਾਊਸ ਵਿਚ ਫਲਾਨੇ ਕਿਸਾਨ ਦੀ ਫਸਲ ਪਈ ਹੈ, ਤਾਂ ਕਿ ਇਹ ਰਸੀਦ ਦਿਖਾ ਕੇ ਉਹ ਕਿਸਾਨ ਕੈਸ਼ ਲੋਨ ਬੈਂਕ ਕੋਲੋਂ ਲੈ ਸਕੇ ਤੇ ਨਾਲ ਪ੍ਰਾਈਵੇਟ ਲੈਂਡਰ ਦੇ ਚੁਗਲ ਵਿਚ ਫਸਲ ਤੋਂ ਬਚ ਸਕੇ, ਜਿਹਦੇ ਤੇ 60% ਵਿਆਜ ਧਰਦੇ ਟੋਕਦੇ ਸੀਗੇ ਉਹਨਾਂ ਦੇ ਲੈਂਡਰ ਚ। ਤੀਸਰਾ ਜਿਹੜਾ ਸੀਗਾ ਕਿ ਹਰ ਵੇਅਰ ਹਾਊਸ ਕੋਲ ਟ੍ਰੇਨਡ ਟੈਕਨੀਸ਼ੀਅਨ ਦੀ ਟੀਮ ਹੋਣੀ ਚਾਹੀਦੀ ਹੈ ਜਿਹੜੇ ਕਿ ਐਗਰੀਕਲਚਰ ਸਾਇੰਟਿਸਟ ਨਾਲ ਮਿਲ ਕੇ ਕੰਮ ਕਰ ਸਕਣ, ਤਾਂ ਕਿ ਕਿਸਾਨਾਂ ਨੂੰ ਸੀਡਸ, ਫਰਟੀਲਾਈਜ਼ਰ ਤੇ ਸਾਇੰਟਿਫਿਕ ਤਰੀਕੇ ਨਾਲ ਪ੍ਰੋਡਿਊਸ ਨੂੰ ਸਟੋਰੇਜ ਕਰਨ ਵਿਚ ਮਦਦ ਕਰਨ ਉਹ ਲੋਕ। ਤੇ ਲਾਸਟ 1 ਤੇ 4th ਸੀਗਾ ਕਿ ਜਿਹੜਾ ਹਰੇਕ ਵੇਅਰ ਹਾਊਸ ਥਰੂਆਊਟ ਇੰਡੀਆ ਬਣਾਉਣ ਦੀ ਉਹਨਾਂ ਨੇ ਗੱਲ ਕਰੀ ਸੀ ਕਿ ਜਿਹੜਾ ਹਰੇਕ ਵੇਅਰ ਹਾਊਸ ਦਾ ਸੁਪਰਟੈਂਡੈਂਟ ਕਿਸਾਨ ਨੂੰ ਸਹੀ ਸਲਾਹ ਦੇ ਸਕੇ ਤਾਂ ਕਿ ਉਹ ਆਪਣੇ ਪ੍ਰੋਡਿਊਸ ਨੂੰ ਮੈਕਸੀਮਮ ਪ੍ਰਾਈਸ ਤੇ ਵੇਚ ਸਕੇ ਤੇ ਉਹਦਾ ਲੋਸ ਵੀ ਘੱਟ ਹੋਵੇ। ਇਹ ਬਹੁਤ ਹੀ ਵਧੀਆ ਰਿਕਮੈਂਡੇਸ਼ਨ ਫਿਊਚਰ ਵਿਚ ਕੋਈ ਫਾਰਮਿੰਗ ਕ੍ਰਾਈਸਿਸ ਨਾ ਪੈਦਾ ਹੋਵੇ ਨੂੰ ਮੱਦੇ ਨਜ਼ਰ ਰੱਖ ਕੇ ਦਿੱਤੀਆਂ ਗਈਆਂ ਸੀਗੀਆਂ। ਤੇ ਇੰਡੀਅਨ ਪਾਰਲੀਮੈਂਟ ਨੂੰ ਆਜ਼ਾਦੀ ਤੋਂ ਬਾਅਦ ਇਹ ਸਕੀਮ ਬਹੁਤ ਪਸੰਦ ਆਈ।
ਇਹ ਸਕੀਮ ਮੈਂ ਥੋੜਾ ਜਿਹਾ ਵਿੱਚ ਭੁਲੇਖਾ ਖਾ ਗਿਆ ਜੀ, ਇਹ ਸਕੀਮ ਕਦੋਂ ਆਈ ਸੀ? ਪਾਰਲੀਮੈਂਟ ਵੀ ਅੰਦਰ ਹੀ ਹੁੰਦੀ ਸੀ ਨਾ, ਠੀਕ ਹੈ ਜੀ। 1945 ਵਿਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਪ੍ਰਪੋਜ਼ਲ ਸੀ ਇਹ, ਰਾਈਟ?
ਚਾਰ ਉਹਨਾਂ ਨੇ 1956 ਵਿਚ ਇੰਡੀਅਨ ਪਾਰਲੀਮੈਂਟ ਨੇ RBI ਦੀਆਂ ਇਹਨਾਂ 4 ਰਿਕਮੈਂਡੇਸ਼ਨ ਦੇ ਮੁਤਾਬਕ, ਉਹ ਕਹਿੰਦੇ ਬਹੁਤ ਵਧੀਆ ਨੇ, ਉਹਨਾਂ ਨੇ ਮੰਨ ਲਈ ਹੈ। ਉਹਨਾਂ ਨੇ ਪਾਰਲੀਮੈਂਟ ਦੇ ਵਿਚ 1956 ਵਿਚ ਇੱਕ ਵੇਅਰ ਹਾਊਸ ਐਕਟ ਪਾਸ ਕਰਤਾ।
ਅੱਛਾ ਜੀ।
1956 ਤੋਂ 1971 ਤੱਕ ਆਲਮੋਸਟ ਇੰਡੀਆ ਦੇ ਹਰ ਸੂਬੇ ਨੇ ਇਹ ਵੇਅਰ ਹਾਊਸ ਬਣਾਏ। ਇਹਨਾਂ ਵੇਅਰ ਹਾਊਸ ਨੂੰ ਮੈਨੇਜ ਕਰਨ ਵਾਸਤੇ ਟੈਕਨੀਕਲ ਲੋਕ ਭਰਤੀ ਕਰੇ ਗਏ। ਇਹ ਲੋਕ ਬੜੇ ਪ੍ਰੋਫੈਸ਼ਨਲ, ਕੰਪੀਟੈਂਟ ਤੇ ਮੋਟੀਵੇਟਡ ਸੀਗੇ। ਇਹਨਾਂ ਨੇ ਬੜੀ ਇਮਾਨਦਾਰੀ ਨਾਲ ਕਿਸਾਨਾਂ ਨਾਲ ਕੰਮ ਕਰਿਆ। ਇਹਦੇ ਨਾਲ ਪੇਂਡੂ ਫਾਰਮਿੰਗ ਸੈਕਟਰ, ਜਿਹੜਾ ਹੁਣ ਪੇਂਡੂ ਆਪਣਾ ਫਾਰਮਿੰਗ ਸੈਕਟਰ ਵਿਚ ਇੱਕ ਸਟੈਬਿਲਿਟੀ ਕ੍ਰੀਏਟ ਹੋਈ, ਕਿਉਂਕਿ ਵੇਅਰ ਹਾਊਸ ਹਾਈਲੀ ਸਬਸਿਡਾਈਜ਼ ਸੀਗੇ। ਲੱਗਦਾ ਸੀ ਕਿ ਇਹੋ ਜਿਹੀ ਇੰਪਰੂਵਮੈਂਟ ਜੇ ਚੱਲਦੇ ਰਹੇ ਤਾਂ ਫਿਊਚਰ ਵਿਚ ਕੋਈ ਫਾਰਮਿੰਗ ਕ੍ਰਾਈਸਿਸ ਪੈਦਾ ਨਹੀਂ ਹੋਏਗਾ। ਲਓ ਜੀ, ਪੁੱਠਾ ਜਿਹੜਾ ਕਦੋਂ ਸ਼ੁਰੂ ਹੋਇਆ? 1956 ਤੋਂ 1971 ਤੱਕ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕਰਦੇ ਸੀ ਯੂਰਪ ਦੀ ਕਨੀਜ਼ੀਨਿਜ਼ਮ ਆ ਗਿਆ, ਉਹ ਵੀ 1945 ਤੋਂ 1971 ਤੱਕ ਆਇਆ, ਬਾਅਦ ਵਿਚ ਉਹ ਪੁਰਾਣਾ ਲਿਬਰਲਿਜ਼ਮ, ਨਿਊ ਲਿਬਰਲਿਜ਼ਮ ਲੈ ਕੇ ਆ ਗਿਆ। ਇਹ ਉਹੀ ਸਿਸਟਮ ਇੱਥੇ ਸ਼ੁਰੂ ਹੋ ਗਿਆ 1956 ਤੋਂ 1971। ਇਹਨਾਂ 15 ਸਾਲਾਂ ਦੇ ਵਿਚ ਇਹ ਵੇਅਰ ਹਾਊਸਿਸ ਇੱਕ ਬਹੁਤ ਹੀ ਸ਼ਾਨਦਾਰ ਸਕਸੈਸ ਸਟੋਰੀ ਬਣੀ ਰਹੀ। 1971 ਤੋਂ ਬਾਅਦ ਇਹਨਾਂ ਸਬਸਿਡਾਈਜ਼ ਜਿਹੜੇ ਵੇਅਰ ਹਾਊਸਿਸ ਦੇ ਉੱਤੇ ਬਿਗ ਕਾਰਪੋਰੇਸ਼ਨ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ। ਇਹਨਾਂ ਵੇਅਰ ਹਾਊਸ ਆਫ ਰਿਸੀਟ ਜਿਹੜੀਆਂ ਮਿਲਦੀਆਂ ਸੀ, ਇਹ ਜਿਹੜੀ ਵੇਅਰ ਆਫ ਰਿਸੀਟ ਲੀਗਲ ਡਾਕੂਮੈਂਟ, ਉਹਦੇ ਵਿੱਚ ਕਰਪਸ਼ਨ ਨੇ ਆਪਣੇ ਆਲਾ ਨੇ ਪਾਉਣੇ ਸ਼ੁਰੂ ਕਰਤੇ। ਫਰਟੀਲਾਈਜ਼ਰ ਤੇ ਕੈਮੀਕਲ ਕੰਪਨੀਜ਼ ਨੇ ਇਹਨਾਂ ਵੇਅਰ ਹਾਊਸ ਉੱਤੇ ਕਬਜ਼ਾ ਕਰਕੇ ਆਪਣਾ ਮਾਲ ਰੱਖਣਾ ਸ਼ੁਰੂ ਕਰਤਾ। ਬਸ ਜੀ, ਫਿਰ ਕੀ ਸੀ, ਇਹਨਾਂ ਪਾਵਰਫੁਲ ਕਰਪਟ ਕਾਰਪੋਰੇਸ਼ਨ ਨੇ ਪੋਲੀਟੀਸ਼ੀਅਨ ਤੇ ਬਿਊਰੋਕਰੈਟ ਨਾਲ ਮਿਲ ਕੇ ਐਸੀ ਸਟ੍ਰੈਟਜੀ ਬਣਾਈ ਜਿਹਦੇ ਨਾਲ ਇਹਨਾਂ ਨੇ ਕਿਸਾਨਾਂ ਦੀ ਮਦਦ ਦੀ ਕਰਨ ਦੀ ਬਜਾਏ ਉਹਨਾਂ ਨੂੰ ਥੱਲੇ ਖਿੱਚਣਾ ਸ਼ੁਰੂ ਕਰਤਾ। ਉਧਰ ਜਦੋਂ ਫਿਰ 1966 ਵਿਚ ਇੰਡੀਆ ਦੀ, ਉਹ ਤਾਂ ਤੁਹਾਨੂੰ ਸਾਰੇ ਜਾਣਦੇ ਕਿ ਫੂਡ ਸਿਚੁਏਸ਼ਨ ਤਿੰਨ ਲਗਾਤਾਰ ਡਰਾਊਟ ਜਦੋਂ ਹੋਏ ਨਾ, ਉਹਦੇ ਕਰਕੇ ਸੋਕਾ ਹੀ ਕਹਿੰਦੇ, ਉਹਦੇ ਕਰਕੇ ਬਹੁਤ ਬੈਡ ਹੋ ਚੁੱਕੀ, ਉਹ ਡਰਾਊਟ ਕਰਕੇ ਹੋਈ ਸੀਗੀ ਸਿਚੁਏਸ਼ਨ ਬੈਡ ਹੋ। ਤੇ ਇੰਡੀਆ ਨੇ ਫਿਰ ਕਿਹਾ ਵੀ ਅਮਰੀਕਾ ਨੇ ਵੀ ਸਾਨੂੰ ਤੁਸੀਂ ਭਾਈ ਕਣਕ ਵੇਚੋ, ਤਾਂ ਅਮਰੀਕਾ ਨੇ ਕਿਹਾ ਕਿ ਅਸੀਂ ਕਣਕ ਤਾਂ ਵੇਚਾਂਗੇ ਜੇ ਤੁਸੀਂ ਸਾਡੀਆਂ ਏਸ਼ੀਆ ਵਾਲੀਆਂ ਪਾਲਿਸੀਆਂ ਨੂੰ ਮੰਨੋ। ਹੁਣ ਏਸ਼ੀਆ ਵਾਲੀਆਂ ਪਾਲਿਸੀਆਂ, ਉਹ ਕਹਿੰਦੇ ਵੀ ਇਹਦੇ ਨਾਲ ਕੀ ਲੈਣਾ ਦੇਣਾ, ਅਸੀਂ ਤਾਂ ਕਣਕ ਲੈਣੀ, ਤੁਸੀਂ ਪੈਸੇ ਚੱਕੋ ਤੇ ਦਿਓ। ਉਹ ਕਹਿੰਦੇ ਨਾ ਜੀ, ਨਹੀਂ ਜੀ, ਕਿਉਂਕਿ ਉਦੋਂ ਜਿਹੜਾ ਇੰਡੀਆ ਅਮੈਰੀਕਨ ਇੰਪੀਰੀਅਲਿਸਟ ਪਾਲਿਸੀ ਦੇ ਖਿਲਾਫ ਸੀਗਾ, ਨਹਿਰੂ ਦੀ ਹਕੂਮਤ ਸੀ। ਹੁਣ ਇੰਡੀਆ ਹਕੂਮਤ ਨੇ ਇੱਥੋਂ ਇੰਡੀਆ ਹਕੂਮਤ ਮਾਰ ਖਾ ਗਈ ਇਹਨਾਂ ਦੇ ਦਬਦਬੇ ਥੱਲੇ ਆ ਕੇ। ਇੰਡੀਆ ਨੂੰ ਤਾਂ ਚਾਹੀਦਾ ਸੀਗਾ ਕਿ ਕੋਈ ਐਸੀ ਅਸੀਂ ਸਟ੍ਰੈਟਜੀ ਬਣਾਉਣ ਦੀ ਬਜਾਏ, ਤਿੰਨ ਡਰਾਊਟ ਆਏ ਨੇ, ਆਪਾਂ ਇਥੋਂ ਨਿਕਲਾਂਗੇ, ਆਪਾਂ ਰਾਸ਼ਨ ਕਰ ਦਿੰਦੇ, ਬੜੇ ਪਲਾਨ ਕਰ ਸਕਦੇ ਨੇ, ਵਿੱਚ ਕ੍ਰਾਈਸਿਸ ਨੂੰ ਮੈਨੇਜ ਕਰਿਆ ਜਾ ਸਕਦਾ ਸੀ, ਕੋਈ ਏਡੀ ਵੱਡੀ ਗੱਲ ਨਹੀਂ ਸੀ। ਪਰ ਇਹਨਾਂ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੋ ਗਿਆ ਇੰਡੀਆ, ਬਹੁਤ ਕੁਝ ਕਰਿਆ ਜਾ ਸਕਦਾ ਜੀ, ਨਹੀਂ ਨਹੀਂ ਕਰਿਆ। ਉਧਰ ਇੱਕ ਐਗਰੋ ਸਾਇੰਟਿਸਟ ਤੇ ਜਨੈਟਿਸਟਿਕ ਸੀਗਾ ਐਮ ਐਸ ਸਵਾਮੀਨਾਥਨ,
ਰਾਈਟ,
ਜਿਹੜਾ ਪਿਛਲੇ ਸਾਲ ਸਪਤੰਬਰ ਵਿਚ ਇੰਡੀਅਨ ਫਾਰਮਿੰਗ ਦਾ ਬੇੜਾ ਗਰ ਕਰਕੇ ਮਰਿਆ, ਜਿਹਨੂੰ ਮੋਦੀਆਂ ਕੰਪਨੀ ਨੇ ਭਾਰਤ ਰਤਨ ਅਵਾਰਡ ਵੀ ਦਿੱਤਾ। ਦੇਣਾ ਸੀ ਕਿਉਂਕਿ ਕੰਮ ਵੀ ਤਾਂ ਉਹਨੇ ਐਗਰੋ ਬਿਜਨਸ ਕੰਪਨੀ ਵਾਸਤੇ ਕਰੇ,
ਤੇ ਇਹਦੇ ਵਿਚ
ਜੋ ਬੁਰਾ
ਸਲ ਸਾਹਿਬ, ਇਹਦੇ ਵਿਚ ਇਹ ਵੀ ਆ ਵੀ ਕਿਸਾਨ ਜਥੇਬੰਦੀਆਂ ਵੀ ਉਹਨੂੰ ਬੜਾ ਮਾਣ ਦਿੰਦੀਆਂ ਨੇ, ਇਕੱਲਾ ਸਰਕਾਰਾਂ ਨੀ, ਇਧਰ ਕਿਸਾਨ ਜਥੇਬੰਦੀਆਂ ਵੀ ਐਮ ਐਸ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰਦੇ ਨੇ। ਇਹ ਵੀ ਪੁਆਇੰਟ ਨੋਟ ਕਰਨ ਵਾਲਾ। ਹਾਂਜੀ,
ਇਹ 206 ਹੋਇਆ ਨਾ, ਇਹ 206 ਦੀ ਗੱਲ ਹੈ, ਆਪਾਂ 1966 ਦੀ ਗੱਲ ਕਰ ਰਹੇ ਹਾਂ।
ਹਾਂਜੀ ਸਰ।
ਅੱਛਾ, ਇਹਨੂੰ ਵਾਰਡ ਜਿਹਨੂੰ ਦੇਣਾ ਸੀ ਕਿ ਮੋਦੀ ਨੇ ਦਿੱਤਾ ਵਾਰਡ, ਕਿਉਂਕਿ ਕੰਮ ਉਹਨਾਂ ਕੰਪਨੀਆਂ ਵਾਸਤੇ ਕਰਿਆ। ਅੱਜ ਜੋ ਕਿਸਾਨੀ ਦਾ ਬੁਰਾ ਹਾਲ ਆ ਉਹਦਾ ਇਹ ਆਪਾਂ ਆਪਣਾ ਪੁਆਇੰਟ ਹੈਗਾ, ਆਪਾਂ ਪ੍ਰੂਵ ਕਰਾਂਗੇ ਅੱਜ ਤਾਂ, ਇਹ ਇਧਰੋਂ ਅੱਧੇ ਘੰਟੇ ਦੇ ਵਿਚ ਤਾਂ ਇਹ ਡਿਸਕਸ਼ਨ ਨਹੀਂ ਹੋ ਸਕਦੀ, ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਜਿੰਨਾ ਚਿਰ ਨਹੀਂ ਮੁੱਕਦੀ ਇਹ। ਪਤਾ ਨੀ ਕਿਉਂ ਇਹਦਾ ਜਿਹੜਾ ਮੈਨੂੰ ਇਹ ਸਮਝ ਆਉਂਦੀ ਕਿਉਂ ਕਿਸਾਨ ਇਹਦੇ C2 ਫਾਰਮੂਲੇ ਦਾ ਰਾਗ ਲਾਪ ਰਹੇ ਨੇ, ਕਿਹੜਾ ਇਹਨੇ ਕੱਦੂ ਚ ਤੀਰ ਮਾਰਤਾ। ਕਿਸੇ ਵੀ ਤੁਸੀਂ ਬਿਜਨਸ ਪਿੰਡ ਦੇ ਵਿਚ ਛੁੱਟ ਜੇ ਕਰਿਆਨੇ ਵਾਲੇ ਨੂੰ ਪੁੱਛ ਲਓ ਕਿ C2 ਫਾਰਮੂਲਾ ਕੀ ਹੁੰਦਾ ਜੀ, ਤੇ ਜਿੰਨੇ ਮੇਰੀ ਕਾਸਟ ਆ ਉਹਦਾ ਮੈਨੂੰ ਇੰਨਾ ਪ੍ਰੋਫਿਟ ਮਿਲਣਾ ਚਾਹੀਦਾ 10%। ਕਿਸਾਨ ਕਿਉਂ ਸਵਾਮੀਨਾਥ ਇਹ ਡੇਰ ਰਾਗ ਗਾ ਰਹੇ ਨੇ 10 ਬਜਾਉਣ ਮਾਈ ਕੰਪਨੀਆਂ ਚ। ਹੁਣ ਇਹ ਬੰਦਾ ਜਿਹੜਾ ਸੀਗਾ ਇਹ US ਦੀ 1-2 ਫਾਊਂਡੇਸ਼ਨ ਸੀਗੇ, ਕਲਾਕਰ ਕਾਲਾ ਫਾਊਂਡੇਸ਼ਨ ਤੇ ਫੂਡ ਫਾਊਂਡੇਸ਼ਨ, ਇਹ ਉਹਨਾਂ ਦਾ ਪਾਲਤੂ ਏਜੰਟ, ਉਹਨਾਂ ਦਾ ਪਾਲਤੂ ਏਜੰਟ ਸੀਗਾ। ਇਹਦੀਆਂ ਸਿਫਤਾਂ ਨੀ, ਇਹ ਤੇ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿਸਾਨ ਜਿੰਨੇ ਵੀ ਲੋਕ ਨੇ। ਇਹ ਪਹਿਲਾ ਬੰਦਾ ਸੀਗਾ ਜਿਹਨੇ ਇੰਡੀਅਨ ਗਵਰਨਮੈਂਟ ਨੂੰ ਲੌਬੀ ਕਰੀ ਸੀ ਔਨ ਦਾ ਬਿਹਾਫ ਆਫ ਐਗਰੋ ਕਾਰਪੋਰੇਸ਼ਨ ਕੇ ਕਿਸਾਨਾਂ ਨੂੰ ਇਹਨਾਂ ਵੇਅਰ ਹਾਊਸ ਦੇ ਬਾਹਰ ਕੱਢ ਕੇ ਇਹਨਾਂ ਕਾਰ ਕੰਪਨੀਜ਼ ਨੂੰ ਇਹਨਾਂ ਵੇਅਰ ਹਾਊਸ ਵਿਚ ਫਰਟੀਲਾਈਜ਼ਰ, ਪੈਸਟੀਸਾਈਡ ਤੇ ਹਾਈਬ੍ਰਿਡ ਸੀਡ ਰੱਖਣ ਦੀ ਪਰਮਿਸ਼ਨ ਦਿਓ। ਇਹ ਪਹਿਲਾ ਬੰਦਾ ਸੀ ਜਿਹਨੇ ਗਵਰਨਮੈਂਟ ਨੂੰ ਲਾਬੀ ਕਰੀ। ਇਹਨੇ ਆਪਣੇ ਮਾਲਕਾਂ ਜਿਹੜੇ ਸੀਗੇ ਇਹਨੇ ਫੋਰਡ ਫਾਊਂਡੇਸ਼ਨ ਤੇ ਰਾਕਰਫੈਲਰ ਫਾਊਂਡੇਸ਼ਨ ਸਪੋਂਸਰਡ ਸੋ ਕਾਲਡ ਗ੍ਰੀਨ ਰੈਗੂਲੇਸ਼ਨ ਸਾਡੇ ਪੰਜਾਬ ਦੀ ਝੋਲ ਚ ਪਾਤਾ। ਉਧਰ ਇਹਦੀ ਮਿਹਰਬਾਨੀ ਨਾਲ ਫਾਰਮਰ ਆਊਟ ਐਂਡ ਕਾਰਪੋਰੇਸ਼ਨ ਹੋ ਗਿਆ ਵੇਅਰ ਹਾਊਸ ਵਿਚ। ਬਸ ਜੀ, ਫਿਰ ਕੀ ਸੀ, ਐਗਰੀਕਲਚਰ ਐਕਸਟੈਂਸ਼ਨ ਆਫਿਸਰ ਜਿਨ੍ਹਾਂ ਨੂੰ 60 ਦੇ ਵਿਚ 70 ਦੇ ਵਿਚ ਗ੍ਰਾਮ ਸੇਵਕ ਵੀ ਕਿਹਾ ਜਾਂਦਾ ਸੀ, ਇੱਕ ਗ੍ਰਾਮ ਸੇਵਕ ਨੀ, ਇਹ ਤਾਂ ਗ੍ਰਾਮ ਦੀ ਜਗ੍ਹਾ ਚ ਤੇਲ ਦੇਣ ਵਾਲੇ ਕਰਪਟ ਆਫਿਸਰ ਸੀਗੇ ਜਿਹੜੇ ਕਿ ਇਹਨਾਂ ਐਗਰੋ ਕਾਰਪੋਰੇਸ਼ਨ ਨੇ ਹੱਥ ਚੁੱਕ ਕੇ ਬਣਾਤੇ ਸੀਗੇ। ਇਹਨਾਂ ਨੇ ਕੀ ਕੀਤਾ, ਦੇਖੋ ਇਨ੍ਹਾਂ ਨੇ ਕਾਰਪੋਰੇਸ਼ਨ ਨੇ ਗ੍ਰਾਮ ਸੇਵਕਾਂ ਦੇ ਥਰੂ ਕੀ ਕੀਤਾ, ਪਿੰਡਾਂ ਵਿਚ ਕਿਸਾਨਾਂ ਨੂੰ ਫ੍ਰੀ ਹਾਈਬ੍ਰਿਡ ਸੀਡ ਫਰਟੀਲਾਈਜ਼ਰ ਤੇ ਪੈਸਟੀਸਾਈਡ ਅਬਾਊਟ 70s ਦੀ ਲੇਟ 60 ਐਂਡ 70 ਦੀ, ਇਹਨਾਂ ਨੇ ਕਿਸਾਨਾਂ ਨੂੰ ਪਿੰਡਾਂ ਵਿਚ ਫ੍ਰੀ ਹਾਈਬ੍ਰਿਡ ਸੀਡ ਫਰਟੀਲਾਈਜ਼ਰ ਤੇ ਪੈਸਟੀਸਾਈਡ ਜਿਹੜੇ ਸਪਰੇਅ ਆਪਾਂ ਕਹਿੰਦੇ ਹਾਂ ਵਗੈਰਾ ਦੇ ਫ੍ਰੀ ਸੈਂਪਲ ਵੰਡਣੇ ਸ਼ੁਰੂ ਕਰਤੇ। ਉਹੀ ਕੰਮ ਜੋ ਡਰੱਗ ਪੁਸ਼ਰ ਕਰਦੇ ਨੇ, ਪਹਿਲਾਂ ਫ੍ਰੀ ਡਰੱਗ ਦਿਓ, ਬਾਅਦ ਵਿਚ ਜਦੋਂ ਉਹ ਬੰਦਾ ਡਰੱਗ ਤੇ ਲੱਗ ਜੇ ਫਿਰ ਆਪੇ ਘਰ ਦੇ ਭਾਂਡੇ ਵੇਚ ਕੇ ਖਰੀਦੋ ਸਾਡੇ। ਉਹੀ ਕੰਮ ਇਹਨਾਂ ਕ੍ਰਿਮੀਨਲ ਕਾਰਪੋਰੇਸ਼ਨ ਨੇ ਆਪਣੇ ਪਾਲਤੂ ਸਵਾਮੀਨਾਥਨ ਵਰਗੇ ਏਜੰਟਸ ਤੋਂ ਕਰਵਾਇਆ। ਬਸ ਜੀ ਇੱਥੋਂ ਪੰਜਾਬ ਦੀ ਕਿਸਾਨੀ ਇਸ ਸੋ ਕਾਲਡ ਗਰੀਬ ਰੈਗੂਲੇਸ਼ਨ ਦੀ ਭੇਟ ਚੜ ਗਈ। ਕਿਸਾਨਾਂ ਨੇ ਇਹਨਾਂ ਦਾ ਮਾਲ ਖਰੀਦਣਾ ਸ਼ੁਰੂ ਕਰਤਾ। ਨਤੀਜਾ ਕਣਕ ਦੀ ਜਿਹੜੀ ਆਊਟਪੁੱਟ ਸੀ 500% ਤੱਕ ਵੱਧ ਗਈ, ਵਧਣੀ ਸੀ, ਤੇ ਝੋਨੇ ਦੀ ਜਿਹੜੀ ਸੀਗੀ ਉਹ ਆਊਟਪੁੱਟ 300% ਤੱਕ ਵੱਧ ਗਈ। ਜਿਹੜਾ ਹਾਈਬ੍ਰਿਡ ਸੀਡ ਕਰਕੇ ਬਰਾਤੀ ਨੇ ਵੀ ਜ਼ਮੀਨ ਨਸ਼ੇੜੀ ਫਸ ਗਏ ਕਿਸਾਨ ਇਹਨਾਂ ਦੇ ਜਾਲ ਦੇ ਵਿਚ, ਬਹੁਤੇ ਕਿਸਾਨਾਂ ਤਾਂ ਆਪਣੇ ਬੀਜ ਤੱਕ ਸੇਵ ਕਰਨੇ ਬੰਦ ਕਰਤੇ। ਇਹਨਾਂ ਕਾਰਪੋਰੇਸ਼ਨ ਦੇ ਬੀਜ ਤੇ ਡਿਪੈਂਡੈਂਟ ਹੋਏ, ਕਿਉਂਕਿ ਝਾੜ 500% ਕਣਕ ਦਾ ਹੋ ਗਿਆ ਤੇ 300% ਵਧਣ ਲੱਗ ਗਿਆ। ਕਿਸਾਨ ਨੇ ਇਹ ਨੀ ਸੋਚਿਆ ਕਿ ਉਹਨਾਂ ਨੇ ਝਾੜ ਤੇ ਨਿਗਾਹ ਰੱਖੀ ਪਈ, ਇਹ ਨੀ ਦੇਖਿਆ ਕਿ ਸਾਨੂੰ ਇਹਦੀ ਇਨਪੁਟ ਵੀ ਕਿੰਨੀ ਮਹਿੰਗੀ ਪੈਣੀ ਆ। ਪਹਿਲਾਂ ਤਾਂ ਇਹ ਚੀਜ਼ਾਂ ਹੈ ਨੀ ਸੀਗੀਆਂ, ਕਿਸਾਨੀ ਹੁਣ ਪੁਆਇੰਟ ਆਫ ਨੋ ਰਿਟਰਨ ਤੇ ਪਹੁੰਚ ਚੁੱਕੀ ਸੀ। ਪੁਆਇੰਟ ਆਫ ਨੋ ਰਿਟਰਨ ਦੀ ਤੁਸੀਂ ਪੰਜਾਬੀ ਬਣਾ ਦਿਓ, ਤਰ੍ਹਾਂ ਇਹਨਾਂ ਦੇ ਜਾਲ ਵਿਚ ਫਸ ਚੁੱਕੇ ਸੀ। ਉਹੀ ਗੱਲ ਹੋ ਗਈ ਫਸੀ ਤੇ ਫਟਣ ਕੀ ਕਹਿੰਦੇ। ਉਧਰ ਸ਼ਾਤਰ ਕਾਰਪੋਰੇਸ਼ਨ ਨੇ ਹਾਈਬ੍ਰਿਡ ਸੀਡ ਫਰਟੀਲਾਈਜ਼ਰ ਤੇ ਪੈਸਟੀਸਾਈਡ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਸ਼ੁਰੂ ਕਰਤਾ, ਜਿਹੜਾ ਅਜੇ ਵੀ ਜਾਰੀ ਹੈ। ਨਤੀਜਾ ਦਾੜੀ ਨਾਲ ਮੁੱਛਾਂ ਵਧਣ ਲੱਗ ਗਈਆਂ। ਇਹਨਾਂ ਨਾਲ ਆਊਟਪੁੱਟ ਤਾਂ ਕਈ ਗੁਣਾ ਵਧੀ, ਪਰ ਉਧਰ ਮਹਿੰਗੀਆਂ ਸੀਡ ਬੀਜ ਨੂੰ ਆਪਾਂ ਕਹਿੰਦੇ ਫਰਟੀਲਾਈਜ਼ਰ ਤੇ ਪੈਸਟੀਸਾਈਡ ਸਪਰੇ ਕਰਕੇ ਇਨਪੁੱਟ ਵੀ ਕਈ ਗੁਣਾ ਵੱਧ ਗਈ। ਇਹਦੇ ਨਾਲ ਕਾਰਪੋਰੇਸ਼ਨ ਮਾਲ ਕਮਾਉਣ ਲੱਗ ਗਈਆਂ ਤੇ ਕਿਸਾਨ ਕਰਜ਼ੇ ਚ ਫਸਣ ਲੱਗ ਗਏ। ਉਹਨਾਂ ਦਿਨਾਂ ਵਿਚ ਨਹਿਰਾਂ ਬਣਾਈਆਂ ਗਈਆਂ ਥਰੂ ਆਊਟ ਇੰਡੀਆ, ਪਰ ਬਹੁਤਿਆਂ ਵਿਚ ਕਦੇ ਪਾਣੀ ਨੀ ਆਇਆ। ਪੰਜਾਬ ਤੇ ਹਰਿਆਣਾ ਵਿਚ ਪਾਣੀ ਸੀਗਾ ਕਿਉਂਕਿ ਇੰਜੀਨੀਅਰ ਨੇ ਰਿਵਰਸ ਨੂੰ ਹਿਮਾਲਿਆ ਤੋਂ ਡਾਈਵਰਟ ਕਰਿਆ ਸੀਗਾ ਇਧਰ ਨੂੰ। ਇੰਡੀਆ ਦੀ ਮੈਜੋਰਿਟੀ ਆਫ ਸਟੇਟ ਵਿਚ ਇਰੀਗੇਸ਼ਨ ਡਿਪਾਰਟਮੈਂਟ ਜਿਹੜੇ ਸੀਗੇ ਉਹ ਕਰਪਸ਼ਨ ਤੇ ਹਰਾਸਮੈਂਟ ਆਫ ਫਾਰਮਰ ਵਾਸਤੇ ਮਸ਼ਹੂਰ ਨੇ, ਨਹਿਰਾਂ ਬਣਾਉਣ ਦੀ ਬਜਾਏ ਜਿਹੜੀਆਂ ਬਣਾਈਆਂ ਉਹਨਾਂ ਚ ਕਦੇ ਪਾਣੀ ਨੀ ਆਇਆ। ਹਾਂਜੀ
ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਸਰ ਸਾਹਿਬ, ਇੱਕ ਤਾਂ ਗੱਲ ਇਹ ਆਉਂਦੀ ਹੈ ਬੈਕ ਟੂ ਜੇ ਆਪਾਂ ਬੇਸਿਕਸ ਤੇ ਜਾਈਏ ਤਾਂ ਮੈਂ ਨਾ ਪਿੱਛੇ ਜੇ ਇੱਕ ਬੜੀ ਵਧੀਆ ਕਿਤਾਬ ਆਈ ਸੀ ਪੂਰੀ ਦੀ ਮੈਂ ਪੜ੍ਹੀ, ਉਹ ਸੀਗੀ ਦੀ ਵਿਜ਼ਰਡ ਐਂਡ ਦ ਪ੍ਰੋਫਿਟ, ਦ ਵਿਜ਼ਰਡ ਐਂਡ ਪ੍ਰੋਫਿਟ, ਪ੍ਰੋਫਿਟ ਮਤਲਬ ਕਿ ਬਸੀਹਾ। ਇਹ ਖੇਤੀਬਾੜੀ ਦੇ ਉੱਤੇ ਚਾਰਲਸ ਸੀ ਮਾਨ ਦੀ ਕਿਤਾਬ ਸੀਗੀ ਕਿ ਕਿਹੜਾ ਫਾਰਮੂਲਾ ਠੀਕ ਸੀ। ਇੱਕ ਸਾਇੰਟਿਸਟ ਨੇ ਤਾਂ ਇਹ ਕਿਹਾ ਜਿਹਨੂੰ ਅਸੀਂ ਨੋਰਮਨ ਬੋਰਲੋ ਕਹਿੰਦੇ ਹਾਂ ਕਿ ਉਹਨੇ ਆਹ ਸਾਰੀ ਸਾਇੰਟੀਫਿਕ ਖੇਤੀ ਸ਼ੁਰੂ ਕਰਾਈ, ਸਾਇੰਟੀਫਿਕ ਨਹੀਂ ਮਤਲਬ ਆਹ ਕਮਰਸ਼ਲਾਈਜ਼ਡ ਕੈਮੀਕਲਸ ਵਾਲੀ ਫਰਟੀਲਾਈਜ਼ਰ ਵਾਲੀ ਤੇ ਗ੍ਰੀਨ ਰੈਵੋਲਿਊਸ਼ਨ ਲਿਆਂਦੀ। ਉਹ ਕਹਿੰਦੇ ਜੀ ਲੋਕਾਂ ਦੇ ਢਿੱਡ ਭਰਤੇ, ਦੂਜੇ ਪਾਸੇ ਇਹ ਵੀ ਢਿੱਡ ਭਰੇ ਤੇ ਢਿੱਡਾਂ ਚ ਪਾਇਆ ਕੀ ਗਿਆ, ਉਹ ਕੁਆਲਿਟੀ ਆਫ ਫੂਡ ਕੰਪਰੋਮਾਈਜ਼ਡ ਸੀਗਾ ਤੇ ਉਹਨੇ ਅੱਗੇ ਬਹੁਤ ਅਲਾਮਤਾਂ ਤੇ ਬਿਮਾਰੀਆਂ ਵੀ ਸਾਨੂੰ ਦਿੱਤੀਆਂ। ਅੱਜ ਕੱਲ ਗੋਡੇ ਜੇ ਵੋ ਆਪਾਂ ਸਾਰੀ ਇਸ ਖੁਰਾਕ ਦੇ ਪੈਦਾਵਾਰ ਜਾਂ ਜਿਹੜੇ ਕੈਂਸਰ ਤੱਕ ਹੁਣ ਅਸੀਂ ਪਹੁੰਚ ਗਏ। ਇੱਕ ਪਾਸੇ ਤਾਂ ਸੀ ਕਿ ਫੌਰੀ ਤੌਰ ਤੇ ਢਿੱਡ ਭਰਤਾ, ਦੂਜੇ ਪਾਸੇ ਇਹ ਕਿ ਲੰਬੇ ਸਮੇਂ ਦੇ ਵੱਡੇ ਨੁਕਸਾਨ ਆਉਣਗੇ, ਜ਼ਮੀਨਾਂ ਬੰਜਰ ਹੋ ਗਈਆਂ, ਆਹ ਹੋ ਗਈਆਂ। ਸੋ 40 ਸਾਲ ਤਾਂ ਵਧੀਆ ਰੰਗ ਰਲੀਆਂ ਵਾਲਾ ਮੌਸਮ ਸੀਗਾ, ਮੌਜਾਂ ਮਾਰੀਆਂ ਸਭ ਨੇ ਜਿੰਨੇ ਕੁ ਵੀ ਇਹਦੇ ਚ ਹੱਥ ਧੋ ਸਕੇ। ਹੁਣ ਇਹਦੇ ਨਤੀਜੇ ਭੁਗਤਣ ਦੀ ਗੱਲ ਹੈ ਤੇ ਇੱਥੇ ਇਹੀ ਗੱਲ ਆਉਂਦੀ ਕਿ ਜਿਹੜਾ ਵਿਜ਼ਰਡ ਸਾਇੰਟਿਸਟ ਸੀਗਾ ਨੋਰਮਨ ਬੋਰਲੋ ਤੇ ਉਹਦੇ ਅਗੇਂਸਟ ਜਿਹੜਾ ਫੌਕਟ ਸੀ ਉਹ ਕਹਿੰਦਾ ਸੀ ਵੀ ਇਹ ਨੀਤੀਆਂ ਗਲਤ ਨੇ। ਵਿਲੀਅਮ ਫੌਕਟ ਦਾ ਕਹਿਣਾ ਸੀ ਕਿ ਭਾਈ ਇਹਨਾਂ ਦਾ ਅੱਗੇ ਜਾ ਕੇ ਤੁਹਾਨੂੰ ਨੁਕਸਾਨ ਹੋਊਗਾ। ਸੋ ਅੱਜ ਵੀ ਅਸੀਂ ਉਸੇ ਡਿਬੇਟ ਦੇ ਉੱਤੇ ਖੜੇ ਹਾਂ ਕਿ ਧਰਤੀ ਦੇ ਉੱਪਰ ਜ਼ਿਆਦਾ ਦਬਾਅ ਪਾਉਣਾ ਚਾਹੀਦਾ ਸੀ ਸਾਨੂੰ ਗੈਰ ਕੁਦਰਤੀ, ਜਾਂ ਇਸ ਧਰਤੀ ਦੀ ਜੋ ਸਮਰੱਥਾ ਸੀ ਉਹਦੇ ਵਿਚ ਉਹਦੇ ਅਨੁਸਾਰ ਜਿਉਣਾ ਚਾਹੀਦਾ ਸੀ, ਕੁਦਰਤ ਨਾਲ ਮਿਲ ਕੇ ਚੱਲਦੇ ਕਿ ਕੁਦਰਤ ਨਾਲ ਧੱਕਾ ਕਰਦੇ। ਇਸੇ ਸਵਾਲ ਦੇ ਉੱਤੇ ਆ ਕੇ ਜਦੋਂ ਤੁਸੀਂ ਸਵਾਮੀਨਾਥਨ ਤੇ ਟਿੱਪਣੀ ਕਰਦੇ ਹੋ ਉਹ ਮੈਂ ਇੰਨੀ ਕੁ ਤਾਂ ਪਹੁੰਚਾ ਗਿਆ ਕਿ ਮੈਨੂੰ ਇਹ ਲੱਗਦਾ ਕਿ ਬਈ ਜਦੋਂ ਇਹਦੇ 40 ਸਾਲਾਂ ਬਾਅਦ ਨਤੀਜੇ ਪੁੱਠੇ ਆਏ ਤਾਂ ਮੈਂ ਫਿਰ ਇਹ ਮੰਨਿਆ ਵੀ ਜਾ ਸਕਦਾ ਕਿ ਇਹ ਇੱਕ ਵੱਡੀ ਹੱਥ ਟੋਕਾ ਬਣ ਗਿਆ ਇੱਕ ਵੱਡੀ ਗੇਮ ਦਾ।
ਤੁਹਾਨੂੰ ਥੋੜੀ ਜਿਹੀ ਬੈਕਗਰਾਉਂਡ, ਆਈਨਸਟਾਈਨ ਨੇ ਜਦੋਂ ਪ੍ਰੈਜੀਡੈਂਟ ਨੂੰ ਕਿਹਾ ਸੀਗਾ ਕਿ ਭਾਈ ਸਾਡੇ ਕੋਲ ਐਟਮ ਬੰਬ ਬਣ ਗਿਆ ਹੈ ਤੇ ਇਟਸ ਰੈਡੀ ਟੂ ਗਿਵ ਟੂ ਦੀ ਆਰਮੀ। ਹੁਣ ਉਹ ਜਦੋਂ ਦੇਤਾ ਉਹਨੇ ਉਹਦੇ ਦੋ ਨਤੀਜੇ ਨਿਕਲਦੇ, ਦੋ ਨਾਗੇ ਸਾਕੇ ਤੇ ਹੀਰੋਸ਼ਾਮੇ। ਬਾਅਦ ਵਿੱਚ ਆਇਨਸਟਾਈਨ ਡਿਪਰੈਸ਼ਨ ਚ ਲੱਗਿਆ ਸੀ, ਉਹਨੇ ਆਪਣੀ ਕੁੜੀ ਨੂੰ ਜਿਹੜੇ ਲੈਟਰ ਲਿਖੇ ਉਹ ਤੁਸੀਂ ਪੜ੍ਹੋ। ਇਸੇ ਤਰ੍ਹਾਂ ਦਾ ਸੀਗਾ ਕਿ ਮੈਂ ਕਿੱਡਾ ਵੱਡਾ ਕ੍ਰਿਮੀਨਲ ਬੰਦਾ ਆ, ਮੇਰੇ ਕਹਿਣ ਨਾਲ ਆਹ ਕੁਛ ਹੋਇਆ। ਇਹੀ ਹਾਲ ਉਹ ਮੁੰਡੇ ਦਾ ਹੋਇਆ ਜਿਹਨੇ ਪਾਇਲਟ ਨੇ ਬੰਬ ਸਿੱਟੇ ਸੀ, ਉਹ ਵੀ ਸੇਮ ਨਹੀਂ ਰਿਹਾ ਬਾਅਦ ਵਿੱਚ। ਇਸੇ ਤਰ੍ਹਾਂ ਜਿਹੜਾ ਸਵਾਮੀ ਨਾਥ ਨੇ ਆ, ਇਹਨੂੰ ਵੀ ਨਾ ਇਹਨਾਂ ਨੂੰ ਫਿਰ ਇਹ ਲੋਕਾਂ ਨੂੰ ਜਦੋਂ ਗਿਲਟ ਫੀਲਿੰਗ ਹੁੰਦੀ ਕਿ ਮੈਂ ਕੀ ਕਰਤਾ, ਫਿਰ ਇਹਨੇ 2006 ਵਿੱਚ ਸਵਾਮੀ ਨਾਥਨ ਜੀ ਰਿਪੋਰਟ ਕੱਢੀ ਹੈ ਸਿਰਫ ਆਪਣੇ ਗਿਲਟ ਨੂੰ ਛਪਾਉਣ ਲਈ। ਦੈਟਸ ਇਟ, ਇਟਸ ਨਥਿੰਗ ਮੋਰ ਦੈਨ। ਪਰ ਹੀ ਵਾਜ਼ ਅ ਕ੍ਰਿਮੀਨਲ, ਹੀ ਵਾਜ਼ ਅ ਬੋਰਨ ਕ੍ਰਿਮੀਨਲ, ਹੀ ਲਿਵ ਐਜ਼ ਅ ਕ੍ਰਿਮੀਨਲ, ਹੀ ਡਾਈਡ ਐਜ਼ ਅ ਕ੍ਰਿਮੀਨਲ। ਹੁਣ ਪਿੱਛੇ ਉਹਨਾਂ ਨੇ ਸਵਰਗ ਵਾਸੀ ਲਾ ਦਿੰਦੇ। ਹੁਣ ਮੈਨੂੰ ਸਮਝ ਨਹੀਂ ਆਉਂਦੀ ਜੇ ਸਵਾਮੀ ਨਾਥਨ ਵਰਗੇ ਸਵਰਗ ਜਾਂਦੇ ਆ ਤਾਂ ਨਰਕ ਚ ਕੌਣ ਜਾਊਗਾ ਮੇਰੇ ਵਰਗੇ?
ਆਪੇ ਜਾਵਾਂਗੇ, ਮੈਂ ਤੁਹਾਨੂੰ ਕਹਿਣ ਲੱਗਿਆ ਸੀ ਆਪਾਂ ਉੱਥੇ ਹੀ ਮਿਲਾਂਗੇ। ਛੋਟੀ ਜਿਹੀ ਬ੍ਰੇਕ ਲਾ ਲੈਂਦੇ, ਆਪਣੀ ਟਾਈਮ ਲਾਈਨ ਬਿਲਕੁਲ ਸੈੱਟ ਬੈਠ ਜੂਗੀ ਫਿਰ, ਹਾਂਜੀ, ਇਸ ਪੁਆਇੰਟ ਤੋਂ। ਹਾਂਜੀ, ਤੇ ਸਾਡੇ ਸਟੂਡੀਓ ਨੰਬਰ ਹੈ ਜੀ 416-620-1778। ਜੇਕਰ ਤੁਸੀਂ ਗੱਲਬਾਤ ਵਿਚ ਕੋਈ ਸਵਾਲ ਛੱਡਣਾ ਹੋਵੇ ਤਾਂ ਜ਼ਰੂਰ ਸਾਡੇ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਹੁਣ ਤੱਕ ਸਾਡੇ ਕੋਲ ਰਾਜਾ ਸਾਹਿਬ ਨੇ ਇੱਕ ਸਵਾਲ ਭੇਜਿਆ ਸੀ ਵੀ ਕੀ ਜਿਹੜੇ ਹਾਈਬ੍ਰਿਡ ਬੀਜ ਹੁੰਦੇ ਨੇ ਉਹਨਾਂ ਵਿਚੋਂ ਅਗਾਂਹ ਬੀਜ ਹੋਰ ਨਿਕਲਦੇ ਆ, ਤਾਂ ਫਿਰ ਮੇਰਾ ਕਹਿਣਾ ਉਨ੍ਹਾਂ ਨੂੰ ਇਹੀ ਸੀ ਕਿ ਨਹੀਂ ਨਿਕਲਦੇ, ਪਰ ਆਪਾਂ ਸਾਲ ਸਾਹਿਬ ਨਾਲ ਗੱਲ ਕਰ ਲਾਂਗੇ ਜੀ ਇਸ ਮੁਤਲਕ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
ਸਿਟੀ ਆਫ ਬ੍ਰੈਂਪਟਨ ਕੇ ਨਏ ਐਨੀਮਲ ਸਰਵਿਸਿਜ਼ ਬਾਇਲੋਜ ਮੇ ਕਈ ਤਬਦੀਲੀਆਂ ਕੀ ਗਈ ਹੈ। ਕਿਆ ਆਪਕੋ ਮਾਲੂਮ ਹੈ ਕਿ ਇੱਕ ਘਰ ਮੇ ਜ਼ਿਆਦਾ ਸੇ ਜ਼ਿਆਦਾ 6 ਜਾਨਵਰੋਂ ਕੀ ਜ਼ਰੂਰਤ ਹੈ, ਜਿਨ ਮੇ 3 ਸੇ ਜ਼ਿਆਦਾ ਕੁੱਤੇ ਨਾ ਹੋ। ਵੋ ਜਾਨਵਰ ਜੋ ਪ੍ਰਾਪਰਟੀ ਪਰ ਹੋ ਔਰ ਗਲੇ ਮੇ ਪੱਟਾ ਨਾ ਹੋ, ਤੋ ਇਨਕੋ ਬਾਰਡਰ ਯਾ ਫੈਂਸ ਵਾਲੀ ਜਗ੍ਹਾ ਪਰ ਰੱਖੇ। ਅਗਰ ਆਪਕੇ ਪਾਸ 2 ਸੇ ਜ਼ਿਆਦਾ ਮੁਰਗੀਆਂ ਯਾ ਕਬੂਤਰ ਹੈ, ਤੋ ਆਪਕੇ ਪਾਸ ਲਾਇਸੈਂਸ ਹੋਣਾ ਚਾਹੀਏ। ਮਜ਼ੀਦ ਮਾਲੂਮਾਤ ਕੇ ਲਈ brampton.ca/animalservices ਪਰ ਵਿਜ਼ਿਟ ਕਰੇ।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing role, pick up, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398. ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141।
ਪ੍ਰੋਗਰਾਮ ਦੇ ਵਿਚ ਤੁਹਾਡਾ ਇਕ ਵਾਰ ਫੇਰ ਸਵਾਗਤ ਹੈ। ਅਸੀਂ ਖੇਤੀਬਾੜੀ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਭਾਰਤ ਵਿਚ ਤਾਂ ਚਲੋ ਚੱਲ ਹੀ ਰਿਹਾ ਅੰਦੋਲਨ, ਤੇ ਇਹਦਾ ਪਿਛੋਕੜ ਕੀ ਹੈ? ਕਈ ਵਾਰ ਅਸੀਂ ਮੰਗਾਂ ਮੰਗਣ ਚਲੇ ਜਾਂਦੇ ਹਾਂ, ਜਾਂ ਕੁਝ ਆਗੂ ਵੀ ਅਜਿਹੇ ਹੋ ਸਕਦੇ ਜਿਹੜੇ ਪੂਰੀ ਤਰ੍ਹਾਂ ਜਾਣਦੇ ਨਹੀਂ, ਆਮ ਲੋਕ ਤੇ ਇੰਨੀ ਪੜ੍ਹਾਈ ਕਰਦੇ ਨਹੀਂ ਕਿ ਅਸੀਂ ਉਹਦੇ ਪਿੱਠ ਭੂਮੀ ਪਰ ਪਿੱਛੇ ਤੱਕ ਜਾ ਕੇ ਸਾਰੀ ਗੱਲਬਾਤ ਨੂੰ ਸਮਝੀਏ ਕਿ ਇਹ ਗੱਲਾਂ ਧੁਰੀਆਂ ਕਿੱਥੋਂ ਨੇ ਤੇ ਇਹਦੇ ਵਿਚ ਵਾਜਬ ਕੀ ਹੈ। ਹੁਣ ਅੱਜ ਮੈਨੂੰ ਕੋਈ ਬੈਠਾ ਬੈਠਾ ਕਹੇ ਵੀ ਤੈਨੂੰ 100 ਰੁਪਏ ਦੀ ਬਜਾਏ 300 ਰੁਪਈਆ ਆਮਦਨ ਹੋ ਜੇ, ਮੈਂ ਕਹੂੰਗਾ ਹਾਂ, ਪਰ ਇਹ ਨਹੀਂ ਪਤਾ ਵੀ ਜਿਹੜੀ 300 ਦੀ ਆਮਦਨ ਆ ਉਹ ਅੱਗੇ ਜਾ ਕੇ ਮੇਰੀ 3 ਪੀੜ੍ਹੀਆਂ ਨੂੰ ਕੰਗਾਲੀ ਵਿਚ ਧੱਕ ਸਕਦੀ ਹੈ। ਅਸੀਂ ਉਨਾ ਲੰਮਾ ਪਲਾਨ ਨਹੀਂ ਸੁਣਦੇ, ਖੜੇ ਖੜੇ ਕਹਿੰਦੇ ਨੇ। ਛੋਟੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਨਾ ਜਿਵੇਂ ਕਿ ਕੋਈ ਬਾਬਾ ਕੋਈ ਬਾਹਰ ਮਿੱਠੀਆਂ ਗੋਲੀਆਂ ਦਿੰਦਾ ਹੋਵੇ ਤਾਂ ਫੜਿਓ ਨਾ, ਤੇ ਉਹੀ ਗੱਲ ਹੋ ਗਈ ਕਿ ਆਪਾਂ ਗੋਲੀਆਂ ਫੜ ਕੇ ਖਾ ਲਈਆਂ।
ਤੇ ਇੰਨੇ ਚ ਫਰਕ ਹੈ ਕਿ ਅਗਲਾ ਚੱਕ ਕੇ ਝੋਲੇ ਚ ਪਾ ਕੇ ਲੈ ਗਏ ਤੇ ਬਾਅਦ ਚ ਮੰਗਤਾ ਬਣਾਤਾ। ਇਸ ਤਰ੍ਹਾਂ ਦੀਆਂ ਗੱਲਾਂ ਵੱਡੇ ਹੋ ਕੇ ਵੀ ਵਾਪਰਦੀਆਂ ਸੀ, ਕਹਿੰਦੇ ਅਸੀਂ ਹੁਣ ਵੱਡੇ ਹੋ ਗਏ ਹੁਣ ਸਾਨੂੰ ਸਾਰਾ ਕੁਝ ਸਮਝ ਆ ਗਿਆ, ਪਰ ਇਹ ਭੁਲੇਖਾ ਹੀ ਹੈ। ਸਟੂਡੀਓ ਦਾ ਨੰਬਰ 416-620-7878। ਜਸਵਿੰਦਰ ਸਾਲ ਸਾਹਿਬ ਨਾਲ ਅਸੀਂ ਖੇਤੀਬਾੜੀ ਦੇ ਇਤਿਹਾਸ ਤੇ ਇਹਦੇ ਮੌਜੂਦਾ ਹਾਲਾਤ ਤੇ ਸੰਕਟ ਉਪਰ ਗੱਲਬਾਤ ਕਰ ਰਹੇ ਹਾਂ। ਸਾਲ ਸਾਹਿਬ ਤੁਸੀਂ ਅਗਲੇ ਪੁਆਇੰਟ ਤੇ ਜਾ ਰਹੇ ਸੀਗੇ ਜੀ, ਹਾਂਜੀ ਗੱਲ ਉੱਥੇ ਚੱਕਦੇ ਹਾਂ ਆਪਾਂ।
ਹਾਂਜੀ, 1970 ਵਿਚ ਪਿੰਡਾਂ ਦੇ ਵਿਚ ਇਹਨਾਂ ਨੇ ਇਲੈਕਟ੍ਰੀਫਿਕੇਸ਼ਨ ਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕਰਿਆ ਸੀਗਾ, ਉਹ ਵੀ ਬੁਰੀ ਤਰ੍ਹਾਂ ਫੇਲ ਹੋ ਗਿਆ ਕਿਉਂਕਿ ਇੰਡੀਆ ਦੇ ਪਿੰਡਾਂ ਵਿਚ 1970 ਦੇ ਵਿਚ ਬਿਜਲੀ ਦੇ ਖੰਭੇ ਦੇ ਤਾਰਾਂ ਦਾ ਦੇਖਣ ਨੂੰ ਮਿਲਦੀਆਂ ਸੀਗੀਆਂ, ਪਰ ਉਹਨਾਂ ਚ ਬਿਜਲੀ ਕਦੇ ਨੀ ਆਈ।
ਹਾਂਜੀ,
ਕਿਸਾਨ ਬਿਜਲੀ ਦੀ ਵੇਟ ਕਿਸਾਨ ਬਿਜਲੀ ਦੀ ਵੇਟ ਕਰ ਕਰਕੇ ਥੱਕ ਗਏ ਤੇ ਉਹਨਾਂ ਨੂੰ ਆਪਣੇ ਅੰਡਰਗਰਾਊਂਡ ਟਿਊਬਲ ਚਲਾਉਣ ਵਾਸਤੇ ਡੀਜ਼ਲ ਦੇ ਇੰਜਨ ਲਾਉਣੇ ਪੈ ਗਏ। ਨਹਿਰਾਂ ਚ ਪਾਣੀ ਨੀ ਆਇਆ, ਜਿਸ ਸਪੀਡ ਨਾਲ ਅੰਡਰ ਵਾਟਰ ਗਜ਼ਲਿੰਗ ਫਸਲਾਂ ਉਗਾਈਆਂ ਜਾਣ ਲੱਗ ਗਈਆਂ, ਉਸੇ ਸਪੀਡ ਨਾਲ ਧਰਤੀ ਦਾ ਪਾਣੀ ਥੱਲੇ ਜਾਣ ਲੱਗ ਗਿਆ। ਹੁਣ ਆਪਾਂ ਚੱਲੀਏ ਇਸ US ਦੇ ਰਾਕਟਸਾਲਾ ਫਾਊਂਡੇਸ਼ਨ ਤੇ ਫੋਰਡ ਫਾਊਂਡੇਸ਼ਨ ਦੇ ਝੋਲੀ ਚੁੱਕ ਐਸ ਐਮ ਸਵਾਮੀ ਨਾਥਨ ਦੀ, ਜਿਹਨੇ ਇਹਨਾਂ ਦੋ ਫਾਊਂਡੇਸ਼ਨ ਦੇ ਟੈਂਡ ਤੇ ਪੰਜਾਬ ਵਿਚ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੇ ਕੇ ਆਉਂਦਾ। ਤੇ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੀ ਮਿਹਰਬਾਨੀ ਨਾਲ ਪਿੰਡਾਂ ਵਿਚ ਸੇਫ ਡਰਿੰਕਿੰਗ ਵਾਟਰ ਦੀ ਪ੍ਰੋਬਲਮ ਕ੍ਰੀਏਟ ਹੋਣੀ ਸ਼ੁਰੂ ਹੋ ਗਈ। ਓਵਰ ਟਾਈਮ ਇੰਡੀਆ ਦੇ ਮੈਜੋਰਟੀ ਆਫ ਪਿੰਡਾਂ ਵਿਚ ਸਿਰਫ ਉਹਨਾਂ ਦਿਨਾਂ ਵਿਚ ਇੱਕ ਹੀ ਪਾਣੀ ਦੀ ਟੈਂਕੀ ਹੁੰਦੀ ਸੀਗੀ। ਪੇਪਰਾਂ ਵਿਚ ਮੈਨੂਫੈਕਚਰਸ ਵੱਲੋਂ ਦਿਖਾਇਆ ਜਾਂਦਾ ਰਿਹਾ ਕਿ ਜੀ ਉਹ ਪੀਣ ਵਾਲੇ ਪਾਣੀ ਵਾਸਤੇ ਬਹੁਤ ਵਧੀਆ ਅੰਡਰਗਰਾਊਂਡ ਪਾਈਪ ਲਾ ਰਹੇ ਨੇ, ਬਟ ਇਨ ਰਿਐਲਿਟੀ ਇਹ ਬੇਈਮਾਨ ਲੋਕ ਚੀਪ ਪਾਈਪ ਲਾ ਕੇ ਮਾਲ ਕਮਾ ਰਹੇ ਸੀਗੇ, ਜਿਹੜੇ ਕਿ ਪੈਸਟੀਸਾਈਡ ਤੇ ਲੈਡ ਨਾਲ ਅੱਜ ਕੱਲ ਭਰੇ ਪਏ ਨੇ। ਨਤੀਜਾ ਵਾਟਰ ਬੋਰਨ ਡਿਜ਼ੀਜ਼ ਤੇ ਕੈਮੀਕਲ ਪੋਇਜ਼ਨਿੰਗ ਇੱਕ ਖਤਰਨਾਕ ਐਪੀਡੈਮਿਕ ਬਣ ਰਿਹਾ। ਜਿੰਨੇ ਵੀ ਡਿਵੈਲਪਮੈਂਟ ਪਿੰਡ ਪ੍ਰੋਗਰਾਮ ਪਿੰਡਾਂ ਵਿਚ ਪਿੰਡਾਂ ਦੀ ਇੰਪਰੂਵਮੈਂਟ ਦੇ ਨਾਂ ਤੇ ਚੱਲ ਰਹੇ ਨੇ ਉਹ ਪਿੰਡਾਂ ਦੀ ਇੰਪਰੂਵਮੈਂਟ ਵਾਸਤੇ ਨਹੀਂ, ਕਾਰਪੋਰੇਸ਼ਨ ਦੇ ਬੈਨੀਫਿਟ ਵਾਸਤੇ ਚੱਲ ਰਹੇ। ਹੁਣ ਮੇਨ ਸਵਾਲ ਇਹ ਹੈ ਕਿ ਇੰਡੀਆ ਦੇ ਜਿਹੜੇ ਇਲੈਕਟਡ ਪੋਲੀਟੀਸ਼ੀਅਨ ਬਿਊਰੋਕ੍ਰੈਟ ਤੇ ਇੰਟੈਲੈਕਚੁਅਲ ਇਹ ਤਿੰਨ ਜਿਹੜੇ ਨੇ ਜਾਣ ਬੁੱਝ ਕੇ 80% ਲੋਕਾਂ ਨੂੰ ਬਿਲੋ ਪਾਵਰਟੀ ਲਾਈਨ ਕਿਉਂ ਰੱਖ ਰਹੇ ਨੇ? ਫਾਰਮਿੰਗ ਦੀ ਗੱਲ ਕਰ ਰਹੇ ਆਪਾਂ ਕਿਉਂਕਿ 80% ਫਾਰਮਰ ਇੰਡੀਪੈਂਡੈਂਟ ਫਾਰਮਰ ਮਾਰਜਨਾਈਜ ਨੇ, 1-5 ਏਕੜਾਂ ਦੇ ਕੋਈ ਜ਼ਮੀਨ ਹੈ। ਹੁਣ ਇਹਦਾ ਮੇਰੇ ਵਰਗੇ ਤੋਂ ਤਾਂ ਜਵਾਬ ਨਹੀਂ ਹੈ, ਪਰ ਇਹਦਾ ਇੱਕ ਜਵਾਬ ਜਿਹੜਾ ਵਰਲਡ ਰਿਨਾਊਂਡ ਰੋਡਸ ਸਕਾਲਰ ਜੌਨ ਕੋਲਮੈਨ ਦੇ ਰਿਹਾ, ਉਹਨੇ ਕੀ ਕਿਹਾ ਐਂਡ ਆਈ ਮੈਂ ਉਹਦੀ ਕੋਟੇਸ਼ਨ ਤੁਹਾਨੂੰ ਦੱਸ ਰਿਹਾ। ਉਹ ਕਹਿੰਦਾ ਇੰਡੀਅਨ ਇੰਟੈਲੈਕਚੁਅਲਸ ਆਰ ਡੈਡ ਵੁੱਡਸ ਵਰਕਿੰਗ ਫੋਰ ਕਾਰਪੋਰੇਸ਼ਨਸ। ਇਹ ਉਹਨੇ 2006 ਵਿਚ ਕਿਹਾ ਸੀਗਾ ਜਦੋਂ ਉਹਨੂੰ ਪੁੱਛਿਆ ਗਿਆ ਕਿ ਇੰਡੀਅਨ ਪ੍ਰੋਫੈਸ਼ਨਲ ਇੰਟੈਲੈਕਚੁਅਲ ਇਸ ਕਾਰਪੋਰੇਟ ਲੁੱਟ ਖਸੁੱਟ ਦੇ ਖਿਲਾਫ਼ ਆਵਾਜ਼ ਕਿਉਂ ਨਹੀਂ ਉਠਾਉਂਦੇ। ਤਾਂ ਉਹਨੇ ਕਿਹਾ ਕਿ US ਦੇ ਇੰਟੈਲੈਕਚੁਅਲ ਵੀ ਇਹੀ ਕੁਛ ਕਰ ਰਹੇ ਨੇ। ਇਹ ਜਿਹੜਾ ਸੋ ਕਾਲਡ ਇੰਟੈਲੈਕਚੁਅਲ ਚਾਹੇ ਇੰਡੀਆ ਦੇ ਹੋਣ ਚਾਹੇ US ਦੇ, ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਤੇ ਕਹਿ ਰਹੇ ਨੇ ਕਿ ਦੇਖੋ ਜੀ ਅਸੀਂ ਤਾਂ ਸਿਵਲ ਸੋਸਾਇਟੀ ਨੂੰ ਰਿਪ੍ਰੈਜੈਂਟ ਕਰ ਰਹੇ ਹਾਂ, ਪਰ ਉਹ ਕਹਿੰਦਾ ਵੀ ਇਨ ਰਿਐਲਿਟੀ ਇਹ ਕਾਰਪੋਰੇਸ਼ਨ ਦੇ ਟੁਕੜਿਆਂ ਤੇ ਪਲਦੇ ਪਾਲਤੂ ਕੁੱਤੇ ਨੇ, ਉਹਨਾਂ ਦੀ ਉਹਨਾਂ ਅੱਗੇ ਪੋਸ਼ਣ ਲਾਉਣੇ ਤੇ ਕਿਸਾਨਾਂ ਨੂੰ ਵੱਢਦੇ ਨੇ। ਕਿਸਾਨ ਚਾਹੇ ਉਹ ਬਹੁਤ ਸਟਰੋਂਗ ਲੈਂਗੁਏਜ ਹੈ, ਉਹ ਕਿਸਾਨ ਚਾਹੇ ਟੱਠੇ ਖੂਜ ਡਿਗਣ ਇਹ ਡੈਡਵੁੱਡ ਦੀ ਸਿਰ ਤੇ ਕੋਈ ਅਸਰ ਨਹੀਂ ਪੈਂਦਾ। ਇਹ ਗੱਲਾਂ ਪ੍ਰੋਫੈਸਰ ਕੋਲਮੈਨ ਨੇ 2006 ਵਿਚ ਆਪਣੀ ਇੱਕ ਛਪੀ ਬੁੱਕ ਸੀਗੀ ਉਹਦੀ ਜਿਹਦਾ ਟਾਈਟਲ ਸੀਗਾ ਅਟਲ ਡੈਸੀਮੇਸ਼ਨ ਆਫ ਇੰਡੀਪੈਂਡੈਂਟ ਫਾਰਮਰ, ਪੰਜਾਬੀ ਬਣਾ ਲਓ ਕਿ ਅਟਲ ਡੈਸੀਮੇਸ਼ਨ ਟੋਟਲ ਡਿਸਟ੍ਰੈਕਸ਼ਨ ਆਫ ਇੰਡੀਪੈਂਡੈਂਟ ਫਾਰਮਰ,
ਮੁਕੰਮਲ ਖਾਤਮਾ ਕਿਸਾਨੀ ਦਾ ਮੁਕੰਮਲ ਖਾਤਮਾ। ਹਾਂਜੀ
ਹਾਂਜੀ, ਇੰਡੀਪੈਂਡੈਂਟ ਫਾਰਮਰ ਜਿਹੜੇ
ਆਜ਼ਾਦ ਕਿਸਾਨੀ ਦਾ ਮੁਕੰਮਲ।
ਹਾਂਜੀ ਹਾਂਜੀ, ਮੇਰੀ ਪੰਜਾਬੀ ਦਾ
ਤੁਹਾਨੂੰ ਨਹੀਂ ਸਰ ਕੋਈ ਨੀ, ਮੈਂ ਵੀ ਇਹੋ ਜਿਹੀ ਆਈ ਹਾਂ ਜੀ,
ਕਿਉਂਕਿ ਮੈਨੂੰ ਤਾਂ ਫਿਰ ਪੰਜਾਬੀ ਦਾ ਨੀ ਬਹੁਤਾ ਪਤਾ ਨਾ, ਪਰ ਪੇਂਡੂ ਪੰਜਾਬੀ ਕਹਿੰਦੇ ਰਹੀ ਹੁਣ ਆਈ ਕੈਨ ਸੇ।
ਹਾਂਜੀ,
ਇਹਨੇ ਫਿਰ ਉਹ ਪਰਮੇਸ਼ਨ ਦੇ ਦੌਰਾਨ ਕਹੀ ਸੀ ਕਿ ਉਹਨੇ ਆਪਣੀ ਇਸ ਕਿਤਾਬ ਵਿਚ ਬਹੁਤ ਡਿਟੇਲ ਵਿਚ ਇਹਨਾਂ ਕਰਪਟ ਇੰਟੈਲੈਕਚੁਅਲ ਨੂੰ ਲਾਂਘਤਾ ਪਾਈਆਂ ਸੀਗੀਆਂ। ਉਹ ਲਿਖਦਾ ਕਿ ਕਹਿੰਦਾ ਆਈ ਗੇਵ ਯੂ ਅਨਦਰ ਕੋਟੇਸ਼ਨ, ਦੀਜ਼ ਸੋ ਕਾਲਡ ਇੰਟੈਲੈਕਚੁਅਲ ਆਰ ਸਾਈਡ ਕਿਕਡ ਆਫ ਕਾਰਪੋਰੇਸ਼ਨ, ਇਹਨਾਂ ਦੇ ਹੱਥ ਟੋਕੇ ਨੇ ਸਾਈਡ ਕਿਕ ਪੰਜਾਬੀ ਛੋੜ ਕੇ। ਉਹਨੇ ਲਿਖਿਆ ਕਿ ਇਹਨਾਂ ਲੋਕਾਂ ਨੇ US ਦੇ ਇੰਡੀਪੈਂਡੈਂਟ ਫਾਰਮਰ ਨੂੰ ਤਬਾਹ ਕਰਨ ਦੀਆਂ ਪਾਲਿਸੀਜ਼ ਰਾਕਟਸਾਲਾ ਤੇ ਫੋਰਡ ਫਾਊਂਡੇਸ਼ਨ ਵਰਗੇ ਕਾਰਪੋਰੇਟ ਘਰਾਣਿਆਂ ਇਹ ਕਹਿਣ ਤੇ ਬਣਾਈਆਂ। ਇਹ ਸਾਰੀਆਂ ਪਾਲਿਸੀਆਂ ਯੂਐਸ ਵਿੱਚ ਬਣਾਈਆਂ ਗਈਆਂ। ਇਹਦੇ ਵਿੱਚ ਇੰਡੀਅਨ ਇੰਟਲੈਕਚੁਅਲ ਸਵਾਮੀ ਰਾਮਾਨੰਦ ਵਰਗੇ ਵੀ ਸ਼ਾਮਲ ਨੇ। ਜਦੋਂ ਪ੍ਰੋਫੈਸਰ ਕੋਲਮੈਨ ਨੂੰ ਪੁੱਛਿਆ ਗਿਆ ਕਿ ਇਹਦੇ ਕਾਰਨ ਕੀ ਨੇ, ਕਿ ਕੋਈ ਕਾਰਨ ਤਾਂ ਹੁੰਦਾ ਹੀ ਹੈ ਨਾ ਕਿਸੇ ਚੀਜ਼ ਦਾ, ਤਾਂ ਉਹਨੇ ਕਿਹਾ ਕਿ ਦੁਨੀਆਂ ਦੇ ਇੰਡੀਪੈਂਡੈਂਟ ਫਾਰਮਰਸ ਜਿਹਨਾਂ ਰੂਲਰਸ ਰੂਲਿੰਗ ਅਲੀਟ ਵਾਸਤੇ ਬਹੁਤ ਵੱਡੀ ਥ੍ਰੈਟ ਨੇ, ਕਿਉਂਕਿ ਇਹ ਫਾਰਮਰ ਆਪਣੇ ਵਾਸਤੇ ਤਾਂ ਕਹਿੰਦਾ ਅਨਾਜ ਪੈਦਾ ਕਰ ਸਕਦੇ, ਇਸ ਕਰਕੇ ਇਹ ਲੋਕ ਕਦੇ ਭੁੱਖੇ ਨਹੀਂ ਮਰ ਸਕਦੇ, ਇੱਕ ਫਰ ਇੱਕ ਇੱਕ ਵਾਲਾ ਵੀ ਦੋ ਵਾਲਾ ਵੀ ਕਰ ਸਕਦਾ। ਜੇ ਸਾਰੀ ਦੁਨੀਆਂ ਦੇ ਕਹਿੰਦਾ ਇੰਡੀਪੈਂਡੈਂਟ ਫਾਰਮਰ ਆਪਣੀ ਪਰਸਨਲ ਕੰਜਮਪਸ਼ਨ ਵਾਸਤੇ ਹੀ ਪ੍ਰੋਡਿਊਸ ਕਰਨ ਦਾ ਇਕੱਠੇ ਹੋ ਕੇ ਫੈਸਲਾ ਕਰ ਲੈਣ ਤਾਂ ਰੈਸਟ ਆਫ ਵਰਲਡ ਭੁੱਖਾ ਮਰ ਸਕਦਾ, ਜਿਹਦੇ ਵਿੱਚ ਏਲੀਟ ਵੀ ਸ਼ਾਮਲ ਹੋਣਗੇ। ਇਹਨਾਂ ਇੰਡੀਪੈਂਡੈਂਟ ਫਾਰਮਰ ਨੂੰ ਚਾਹੀਦਾ ਪੈਸਾ ਲੇਬਰ ਵਾਸਤੇ, ਨੌਲੇਜ ਚਾਹੀਦੀ ਹੈ ਟੂ ਰਿਡਿਊਸ ਰਿਸਕ। ਹੁਣ ਜਿਵੇਂ ਅੰਨੇ ਵਾਲ ਫਾਰਮਰ ਬਿਨਾਂ ਨੌਲੇਜ ਤੋਂ ਸਪਰੇਅ ਕਰੀ ਜਾ ਰਹੇ, ਇਨਪੁੱਟ ਚਾਹੀਦੀ ਆ ਸਟੇਟ ਫਰਟੀਲਾਈਜ਼ਰ ਤੇ ਪੈਸਟੀਸਾਈਡ ਵਗੈਰਾ। ਹੁਣ ਪੈਸਾ ਉਹ ਕਹਿ ਰਿਹਾ ਕਿ ਪੈਸਾ ਨੌਲੇਜ ਤੇ ਇਨਪੁੱਟ, ਇਹ ਤਿੰਨੇ ਚੀਜ਼ਾਂ ਬਿਗ ਐਗਰੋ ਕਾਰਪੋਰੇਸ਼ਨ ਕੰਟਰੋਲ ਕਰੀਆਂ ਬੈਠੀਆਂ ਨੇ, ਤੇ ਨਾਲ ਹੀ ਇੰਡੀਅਨ ਪੋਲੀਟੀਸ਼ੀਅਨ ਬਿਊਰੋਕਰਾਟ ਤੇ ਸਵਾਮੀ ਨਾਥਨ ਵਰਗੇ ਐਗਰੋ ਸਾਇੰਟਿਸਟ ਨੂੰ ਇਹ ਲੋਕ ਆਪਣੇ ਜੇਬਾਂ ਚ ਪਾ ਕੇ ਘੁੰਮ ਰਹੇ ਨੇ। ਇਹ ਸਵਾਮੀ ਨਾਥਨ ਤਾਂ 1966 ਤੋਂ ਪਹਿਲਾਂ ਹੀ ਰਾਕਫੈਲਰ ਫਾਊਂਡੇਸ਼ਨ ਤੇ ਫੋਰਡ ਫਾਊਂਡੇਸ਼ਨ ਨੇ ਪਹਿਲਾਂ ਹੀ ਖਰੀਦ ਲਿਆ ਸੀਗਾ। ਇਹ ਸਾਰੀ ਪਲਾਨ ਨਵੰਬਰ 10, 1964 ਨੂੰ ਵਾਸ਼ਿੰਗਟਨ ਬੇਸਡ ਇੱਕ ਕੰਪਨੀ ਹੈ ਜੀ, ਉਹਦਾ ਹੈਗਾ ਜੀ ਯੂਨਾਈਟਿਡ
ਸਟੇਟ ਏਜੰਸੀ ਫੋਰ ਨੇਚਰ। ਜੀ ਸਾਡੇ ਨਾਲ ਕਾਲਰ ਜੁੜੇ ਨੇ ਭਾਜੀ, ਮੇ ਆਈ ਹੈਵ ਯੋਰ ਨੰਬਰ ਪਲੀਜ਼? ਨਾਮ ਕੀ ਹੈ ਜੀ ਭਾਜੀ ਤੁਹਾਡਾ? ਜਗਜੀਤ ਭੱਟੀ ਸਾਹਿਬ ਆਪਣੇ ਨਾਲ ਜੁੜੇ ਨੇ ਸਰ ਸਾਹਿਬ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ ਜੀ। ਹਾਂਜੀ ਭੱਟੀ ਸਾਹਿਬ,
ਪਹਿਲਾਂ ਸਵਾਲ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ, ਤੇ ਦੂਜੇ ਅੱਜ ਦੇ ਵੀ ਅਸੀਂ ਜ਼ਿਮੀਦਾਰ ਹਾਂ।
ਹਾਂਜੀ,
ਤੇ ਸਾਰਾ ਕੰਮ ਜਿਹੜਾ ਨਾ ਸਾਡੇ ਤੋਂ ਸ਼ੁਰੂ ਹੁੰਦਾ ਜਦੋਂ ਸਾਡੇ ਘਰ ਫਸਲ ਆਉਂਦੀ ਹੈ ਤੇ ਉਦੋਂ ਸਾਰਿਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ। ਜਦੋਂ ਕਿਤੇ ਆੜਤੀਆਂ ਕੋਲ ਜਾਈਏ ਤੇ ਉਹ ਕਹਿੰਦੇ ਜੀ ਵੀ ਸੀਜ਼ਨ ਆਇਆ ਨੀ, ਹੁਣ ਤਾਂ 13 ਮਹੀਨਾ ਚੱਲਦਾ
ਕੱਟੇ।
ਸਾਰਾ ਕੰਮ ਜਿਹੜਾ ਸਾਡੇ ਤੋਂ ਹੁੰਦਾ ਸਾਡੇ ਤੋਂ ਜਿਹੜਾ ਨਾ ਅਸੀਂ ਕਿਉਂ ਨੀ ਆਪਣੀ ਕਾਰਪੋਰੇਸ਼ਨ ਬਣਾ ਸਕਦੇ, ਜਾਂ ਅਸੀਂ ਕਿਉਂ ਨੀ ਜਿਹੜਾ ਸਾਡਾ ਸਮਾਨ ਜਿਹੜਾ ਹੈ ਉਹ ਜਿਹੜਾ ਬਗੈਰ ਇਹਨਾਂ ਦੀ ਜ਼ਰੂਰਤ ਤੋਂ ਜਿਹੜਾ ਬੰਦਿਆਂ ਦੀ ਗਿਣਤੀ ਕਰਦੇ ਪਏ ਨੇ, ਬੰਦੇ ਨੇ ਇੰਨਾ ਅਸੀਂ ਕੰਜ਼ੂਮ ਕਰ ਸਕਦੇ ਹਾਂ, ਇੰਨੇ ਦੀ ਅਸੀਂ ਬਲੈਕ ਕਰਾਂਗੇ ਸਾਡੇ ਪੈਸੇ ਬਣਨਗੇ, ਅਸੀਂ ਕਿਉਂ ਨੀ ਆਪ ਕਰ ਸਕਦੇ, ਅਸੀਂ ਇਹਦੇ ਵਾਸਤੇ ਯੂਟੀਲਾਈਜ਼ ਕਿਉਂ ਨੀ ਕਰ ਸਕਦੇ, ਕਾਰਪੋਰੇਸ਼ਨ ਬਣਾ ਕੇ ਕਹਿੰਦੇ ਚਿਪਸ ਬਣਾ ਤੇ ਕਿਹਾ ਦੂਜਾ ਤੀਜਾ ਕਰ
ਸਕਦੇ
ਇਹਦੇ ਵਾਸਤੇ ਕਿਉਂ?
ਜੀ ਸਰ, ਥੈਂਕ ਯੂ, ਕੋਈ ਹੈਲਪ ਮੈਂ ਕਰ ਦਿਆਂ ਜੀ ਗੱਲ, ਮੈਂ ਤੁਹਾਡਾ ਸਵਾਲ ਹੁਣੇ ਕਨਵੇ ਕਰਦਾ। ਸਰ ਸਾਹਿਬ, ਗੱਲ ਤਾਂ ਉਹੀ ਆ ਗਈ ਕਿ ਜਿਵੇਂ ਆਪਾਂ ਕਹੀ ਨਾ ਵੀ ਸਹਿਕਾਰੀ ਸਭਾਵਾਂ ਬਣਾਉਣ ਦੀ ਲੋੜ ਹੈ, ਜਾਂ ਅਸੀਂ ਆਪਣੇ ਪੱਧਰ ਦੇ ਕਿਸਾਨ ਆਪਣੀ ਮਾਰਕੀਟਿੰਗ ਜਾਂ ਐਗਰੋ ਇੰਡਸਟਰੀ ਨੂੰ ਵਿਕਸਿਤ ਕਿਉਂ ਨਹੀਂ ਕਰ ਸਕਦੇ? ਹਾਂਜੀ,
ਨਹਿਰੂ ਵੀ ਦੇਖਣਾ ਆਇਆ ਸੀਗਾ, ਵਟ ਹੈਪਨ ਆਫਟਰ ਦੈਟ? ਕੁੱਤੇ ਵਾਂਗੂ ਲੜੇ ਕਿਸਾਨ ਉਹਦੇ ਵਿੱਚ, ਇਹਨਾਂ ਨੇ ਆਪਣੇ ਬੰਦੇ ਵਾਰਡ ਤੇ, ਉਹੀ ਗੱਲ ਆ ਗਈ ਜੀ, ਡੁੱਬੀ ਤਾਂ ਜੇ ਕਦੇ ਸਾਹ ਨੀ ਆਇਆ। ਅੱਛਾ, ਇਹ ਆਪਾਂ ਕੰਟੀਨਿਊ ਰੱਖਣਾ ਗੱਲਬਾਤ, ਪਰ ਬਹੁਤ ਵਧੀਆ ਸਵਾਲ ਉਹਨਾਂ ਦਾ। ਇਹ ਸਾਰੀ ਪਲਾਨ ਜਿਹੜੀ ਸੀਗੀ ਇਹ ਨਵੰਬਰ 10, 1964 ਨੂੰ ਵਾਸ਼ਿੰਗਟਨ ਬੇਸਡ ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ, ਇਹਦਾ ਨਾਂ ਚਾਹੀਦਾ ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਸਟਰਕਸ਼ਨ ਚਾਹੀਦਾ ਇਹ ਇਹਦਾ ਨਾਂ, ਕਿਉਂਕਿ ਡਿਸਟਰਕਸ਼ਨ ਕਰ ਰਹੀ ਸਾਰੀ ਦੁਨੀਆਂ ਵਿੱਚ। ਇਹ ਬਣੀ ਸੀਗੀ 1961 ਦੇ ਵਿੱਚ ਵਾਸ਼ਿੰਗਟਨ ਚ, ਇਹ ਭਾਈ ਵੀ ਉਹਦੇ ਵਿੱਚ ਸ਼ਾਮਲ ਸੀਗਾ ਸਵਾਮੀ ਨਾਥਨ, ਤੇ ਬਾਅਦ ਵਿਚ ਇਹਨੂੰ ਇਹਨਾਂ ਨੇ ਥਾਪੀ ਦੇ ਕੇ 1960 ਵਿਚ ਇਹ ਸੋ ਕਾਲਡ ਟੌਕਸਿਕ ਜ਼ਹਿਰੀਲਾ ਗ੍ਰੀਨ ਰੈਵੋਲੂਸ਼ਨ ਇੰਪਲੀਮੈਂਟ ਕਰਨ ਨੂੰ ਇੰਡੀਆ ਭੇਜਿਆ, ਕਿ ਜਿਹਦੇ ਵਿਚ ਇੰਡੀਆ ਦੇ ਪੋਲੀਟੀਸ਼ਨ ਬਿਊਰੋਕਰੈਟ ਤੇ ਐਗਰੋ ਸਾਇੰਟਿਸਟ ਵਗੈਰਾ ਵੀ ਸ਼ਾਮਲ ਸੀਗੇ। ਹੁਣ ਜਿਹੜੇ 3 ਸਾਲ ਪਹਿਲਾਂ ਕਾਲੇ ਕਾਨੂੰਨ ਵੀ ਆਏ ਸੀਗੇ, ਇਹਦੀ USAID ਦੇ ਛਾਤਰ ਦਿਮਾਗ ਦੀ ਕਾਢ ਸੀਗੀ। ਆਪਾਂ ਐਂਡ ਤੇ ਆਪਾਂ ਪਹੁੰਚ ਰਹੇ ਹਾਂ, ਫਿਰ ਨੈਕਸਟ ਵੀਕ ਆਪਾਂ ਇਥੋਂ ਗੱਲ ਕਰਾਂਗੇ ਕੱਲ, ਕਿੰਨਾ ਖਤਰਨਾਕ ਸਿਸਟਮ ਬਣ ਰਿਹਾ।
3 ਮਿੰਟਾਂ ਚ ਸਾਲ ਸਾਹਿਬ ਕੰਕਲੂਡ, 3 ਮਿੰਟਾਂ ਚ ਕੰਕਲੂਡ ਕਰਾਂਗੇ ਜੀ। ਹਾਂਜੀ
ਹਾਂਜੀ, ਕਿਉਂਕਿ ਆਪਾਂ ਅਗਲੇ ਵੀਕ ਇਹਨੂੰ ਕੰਟੀਨਿਊ ਕਰਾਂਗੇ। ਇਹ ਨਾਲੇ ਭਾਈ ਸਾਹਿਬ ਦੇ ਜਿੰਨੇ ਸਵਾਲ ਨੇ,
ਹਾਂਜੀ,
ਕਿੱਥੇ ਕਿੰਨਾ ਕਿੰਨਾ ਕਬਜ਼ਾ ਹੋ ਗਿਆ ਉਹ ਆਪਾਂ ਕੰਟੀਨਿਊ ਰੱਖਾਂਗੇ, ਫਿਰ ਇਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਆਟੋਮੈਟਿਕਲੀ ਆਜੁਗਾ।
ਠੀਕ ਹੈ ਜੀ।
ਪਿਛਲੇ ਕਈ ਸਾਲਾਂ ਤੋਂ ਇਹ ਕਾਰਪੋਰੇਸ਼ਨ ਬਹੁਤ ਹੀ ਲੁਕਰੇਟਿਵ ਡੀਲ ਦੇ ਰਹੀਆਂ ਨੇ ਕੰਟਰੈਕਟ ਫਾਰਮਿੰਗ ਨੂੰ, ਟੂ ਪ੍ਰਮੋਟ ਇੰਡਸਟਰੀਲਾਈਜ਼ ਐਗਰੀਕਲਚਰ।
ਟ੍ਰੈਡੀਸ਼ਨਲ ਫਾਰਮਿੰਗ ਤੋਂ ਜ਼ਮੀਨ ਲੌਂਗ ਟਰਮ ਲੀਜ਼ ਤੇ ਲਓ ਤੇ ਉਹ ਵੀ ਫਸਲਾਂ ਉਗਾਓ ਜਿਹੜੀਆਂ ਇਹਨਾਂ ਦੀਆਂ ਫੂਡ ਪ੍ਰੋਸੈਸਿੰਗ ਕੰਪਨੀ ਨੂੰ ਚਾਹੀਦੀਆਂ ਤੇ ਬਾਅਦ ਵਿਚ ਇਹਨਾਂ ਚੀਜ਼ਾਂ ਇਹਨਾਂ ਜਿੰਨੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਓ ਇਹਦੇ ਨਾਲ ਸਮਾਲ ਫਾਰਮਰ ਜਿਹੜੇ ਨੇ 1-5 acres ਵਾਲੇ ਆਪਣੀ ਜ਼ਮੀਨ ਤੋਂ ਆਤੋਂ ਬਹਿਣਗੇ ਇਹ ਤਿੰਨੇ ਕਾਲੇ ਕਾਨੂੰਨਾਂ ਵਿਚੋਂ ਇਹ ਇੱਕ ਸੀਗਾ ਕਾਨੂੰਨ ਦੂਸਰਾ ਸੀਗਾ ਕਾਨੂੰਨ ਮੰਡੀ ਤੇ ਕਬਜ਼ਾ ਕਰਨਾ ਦੂਸਰਾ ਜਿਹੜਾ ਲਾ ਸੀਗਾ ਤੀਸਰਾ ਸੀਗਾ ਕਿ ਜਮਾਖੋਰੀ ਤਿੰਨੇ ਇਹਨਾਂ ਨੇ ਇਹਨਾਂ ਨੂੰ ਲੋੜ ਨਹੀਂ ਸੀ ਇਹਨਾਂ ਨੇ ਕਰ ਦਿੱਤੇ ਕਿਉਂਕਿ ਹੌਲੀ ਹੌਲੀ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਤਿੰਨੇ ਕਾਨੂੰਨ ਤਾਂ ਵਾਪਸ ਹੋ ਗਿਆ ਕਿਸੇ ਨਵੀਂ ਫੋਰਮ ਵਿਚ ਇਹ ਲੋਕ ਇਹ ਕਾਨੂੰਨ ਲੈ ਹੁਣ ਤੁਸੀਂ ਦੇਖੋ ਜਿਹੜੀ ਚੌਥੇ ਗੇਟ ਦੀ ਆਪਾਂ ਐਂਡ ਆ ਹੁਣ ਆਪਾਂ ਨੈਕਸਟ ਵੀਕ ਇਹ ਤੋਂ ਕੰਟੀਨਿਊ ਕਰਾਂਗੇ ਕਿ ਇਸ ਗੋਰਖ ਧੰਦੇ ਵਿਚ ਕਿੰਨਾ ਕੌਣ ਕੌਣ ਸ਼ਾਮਲ ਨੇ ਹੁਣ ਜਿਹੜੀ ਚੌਥੇ ਰਾਊਂਡ ਦੀ ਟਾਕ ਹੋਈ ਹੈ ਤੁਸੀਂ ਸਾਰਿਆਂ ਨੇ ਸੁਣਿਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਮੇਰੇ ਦੱਸਣ ਦੀ ਲੋੜ ਨੀ ਉਹਦੇ ਵਿਚ ਕੀ ਸੀਗਾ ਭਗਵੰਤ ਮਾਨ ਵੀ ਤੈਨੂੰ ਕੋਈ ਪੁੱਛਦਾ ਤਿੰਨਾਂ ਨਾ ਤੇਰਾ ਚੋ ਕਹਿੰਦਾ ਜੀ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਉਹ ਤਾਂ 2 ਸਾਲ ਮੰਗਦੇ ਜੀ ਮੈਂ ਕਿਹਾ ਕਿ 5 ਕਰਾਇਆ ਉਹ ਤੂੰ ਹੈ ਕੌਣ ਭਾਈ ਕੀਪ ਯੂਰ ਮਾਊਥ ਸ਼ਟ ਯੂ ਹੈਵ ਨੋ ਬਡੀ ਉਹਦੇ ਵਿਚ ਕੀ ਸੀਗੀ ਜਦੋਂ ਬਾਅਦ ਚ ਆਈ ਗੱਲ ਬਾਹਰ ਲੀਕ ਹੋਈ ਕਿ ਭਾਈ ਇਹ ਤਾਂ ਉਹ ਕੰਟਰੈਕਟ ਫਾਰਮਿੰਗ ਵਾਲਾ ਕਾਨਸੈਪਟ ਸੀਗਾ ਇਹ ਦੋ ਕਾਰਪੋਰੇਸ਼ਨਾਂ ਕਹਿ ਰਹੇ ਵੀ ਆਹ ਫਸਲਾਂ ਬੀਜੋ ਤੇ ਅਸੀਂ ਤੁਹਾਨੂੰ ਉੱਥੇ ਦਿਆਂਗੇ ਉਹ ਤਾਂ ਤੁਹਾਡੀ ਕਾਨੂੰਨ ਬੰਨ ਦੇ ਪਿੱਛੇ ਤੁਸੀਂ ਲੜੇ ਇਹ ਤਾਂ ਉਹੀ ਗੱਲ ਇਸ ਮੀਟਿੰਗ ਦੇ ਵਿਚ ਹੋਈ ਹੈ ਹੁਣ ਜਿਹੜਾ ਆਪਣਾ ਨੈਕਸਟ ਵੀਕ ਸਵਾਲ ਆਊਗਾ ਉੱਥੋਂ ਤਾਂ ਗੱਲ ਸ਼ੁਰੂ ਕਰਾਂਗੇ ਕਿ ਸਵਾਲ ਇਹ ਹੈ ਕਿ ਇਹਨਾਂ ਸਮਾਲ ਫਾਰਮਰ ਦੀ ਜ਼ਮੀਨ ਇਹ ਅਡਾਨੀ ਅੰਬਾਨੀ ਵਰਗੇ ਮਗਰਮੱਛ ਹੜਪ ਕਰਨ ਜਾਣਗੇ ਤਾਂ ਇਹ ਲੋਕ ਜਾਣਗੇ ਕਿੱਥੇ
ਠੀਕ ਹੈ ਜੀ
ਇਹ ਵੱਡੇ ਵੱਡੇ ਮਗਰਮੱਛ ਇਹਨਾਂ ਨੂੰ ਕੀ ਪੇ ਕਰਨਗੇ ਆਪਾਂ ਇਹ ਤੇ ਨੈਕਸਟ ਵੀਕ
ਗੱਲਬਾਤ ਕਰਾਂਗੇ ਥੈਂਕ ਯੂ ਵੈਰੀ ਮੱਚ ਸਾਲ ਸਾਹਿਬ ਬਹੁਤ ਮਿਹਰਬਾਨੀ ਜੀ ਹੈਵ ਅ ਵੰਡਰਫੁਲ ਡੇ ਥੈਂਕ ਯੂ ਜੀ ਥੈਂਕ ਯੂ ਇਹ ਸਨ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ ਪ੍ਰੋਗਰਾਮ ਹੁਣ ਬਿਲਕੁਲ ਸਮਾਪਤੀ ਦੇ ਦੌਰ ਵਿਚ ਹੈ ਜੀ ਅਸੀਂ ਇਹ ਗੱਲਬਾਤ ਕੰਟੀਨਿਊ ਕਰਾਂਗੇ ਇਕ ਗੱਲ ਦੀ ਮਾਜ਼ਰਤ ਚਾਹੁੰਦੇ ਹਾਂ ਕਿ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਏਡੇ ਵੱਡੇ ਟਾਪਿਕ ਕੋਈ 30-35 ਮਿੰਟਾਂ ਦੀ ਗੱਲਬਾਤ ਵਿਚ ਕਦੇ ਵੀ ਪੂਰੇ ਨਹੀਂ ਹੁੰਦੇ ਪਰ ਅਸੀਂ ਇਸੇ ਬਾਕਾਇਦਗੀ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਾਂਗੇ ਤੁਹਾਡੀਆਂ ਕਾਲਸ ਲਈ ਤੁਹਾਡੇ ਵੱਲੋਂ ਪ੍ਰੋਗਰਾਮ ਚ ਸਹਿਯੋਗ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੁਣ ਖਬਰਾਂ ਤੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਬ੍ਰੈਂਪਟਨ ਦੇ ਕਾਰੋਬਾਰੀ ਮਾਲਕ ਨੂੰ ਕਥਿਤ ਤੌਰ ਤੇ ਹਿੰਸਾ ਦੀ ਧਮਕੀ ਦੇ ਕੇ ਜ਼ਬਰਦਸਤੀ ਉਗਰਾਹੀ ਕਰਨ ਦੇ ਮਾਮਲੇ ਵਿਚ ਸਾਬਕਾ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ SIU ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਕ ਮਾਮਲੇ ਦੀ ਜਾਂਚ ਸਮੇਂ ਸ਼ੱਕੀ ਵਾਹਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਟੋਰਾਂਟੋ ਸਿਟੀ ਕੌਂਸਲਰਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰੀ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੇ ਸਾਹਮਣੇ ਆਈ ਰਿਪੋਰਟ ਵੱਡੇ ਸਵਾਲ ਖੜੇ ਕਰ ਰਹੀ ਹੈ ਪੀਟਰਬਰੋ ਦੇ ਨੇੜੇ ਚਲਦੀ ਗੱਡੀ ਵਿਚ ਕਥਿਤ ਤੌਰ ਤੇ ਸੈਕਸ ਕਰਨ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋਏ ਵਾਹਨ ਦੇ ਹਾਸਾਗ੍ਰਸਤ ਹੋਣ ਦੀ ਖ਼ਬਰ ਹੈ ਤੇ ਹੁਣ ਖ਼ਬਰਾਂ ਵਿਸਥਾਰ ਨਾਲ ਪੀਲ ਰੀਜਨਲ ਪੁਲਿਸ ਦੀ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਨੇ 11 ਫਰਵਰੀ ਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਮਾਮਲੇ ਤੇ ਕਥਿਤ ਤੌਰ ਤੇ ਆਪਣੇ ਮਾਲਕ ਉਸਦੇ ਪਰਿਵਾਰ ਅਤੇ ਸਟਾਫ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੇ ਕਾਰੋਬਾਰ ਜਾਰੀ ਰੱਖਿਆ ਤਾਂ ਮਾੜੇ ਨਤੀਜੇ ਭੁਗਤਣੇ ਪੈਣਗੇ ਪੁਲਿਸ ਨੇ ਕਿਹਾ ਕਿ ਦੋਸ਼ੀ ਨੇ ਧਮਕੀ ਵਿਚ ਕਿਹਾ ਕਿ ਉਸਦੇ ਵੱਡੇ ਗਿਰੋਹ ਨਾਲ ਸਬੰਧ ਹਨ ਅਤੇ ਉਨ੍ਹਾਂ ਕਿਹਾ ਕਿ ਜੇਕਰ ਉਸਦੇ ਮਾਲਕ ਨੇ ਆਪਣਾ ਕਾਰੋਬਾਰ ਬੰਦ ਨਾ ਕੀਤਾ ਤਾਂ ਉਹ ਉਨ੍ਹਾਂ ਖਿਲਾਫ਼ ਆਪਣੇ ਕੁਨੈਕਸ਼ਨਾਂ ਦੀ ਵਰਤੋਂ ਕਰੇਗਾ ਪੁਲਿਸ ਨੇ ਕਿਹਾ ਕਿ ਉਹ ਸਾਰੀਆਂ ਧਮਕੀਆਂ ਫੋਨ ਤੇ ਕਾਲ ਕਰਕੇ ਜਾਂ ਟੈਕਸਟ ਕਰਕੇ ਦਿੱਤੀਆਂ ਗਈਆਂ ਸਨ ਸੋਮਵਾਰ ਨੂੰ EITF ਨੇ ਦੋਸ਼ੀ ਦੀ ਪਛਾਣ 33 ਸਾਲਾ ਹਿਤੇਸ਼ ਬਾਂਸਲ ਵਜੋਂ ਅਤੇ ਉਸ ਨੂੰ ਹੈਮਿਲਟਨ ਤੋਂ ਗ੍ਰਿਫ਼ਤਾਰ ਕਰ ਲਿਆ ਅਧਿਕਾਰੀ ਨੇ ਕਿਹਾ ਕਿ ਉਸ ਤੇ ਜਬਰੀ ਵਸੂਲੀ ਤੇ 3 ਮਾਮਲਿਆਂ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਅਜੇ ਅਦਾਲਤ ਵਿਚ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ ਇਹ ਗ੍ਰਿਫ਼ਤਾਰੀ ਪੀਲ ਖੇਤਰ ਵਿਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲ ਦੀਆਂ ਵਾਰਦਾਤਾਂ ਦੀ ਲੰਬੀ ਚੱਲ ਰਹੀ ਕੜੀ ਦਾ ਹੀ ਹਿੱਸਾ ਹੈ ਇਸ ਮਹੀਨੇ ਦੇ ਸ਼ੁਰੂ ਵਿਚ ਪੀਲ ਰੀਜਨ ਪੁਲਿਸ ਨੇ ਕਿਹਾ ਸੀ ਕਿ ਉਸਦੀ ਟਾਸਕ ਫੋਰਸ 29 ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਕੁੱਲ 5 ਗ੍ਰਿਫ਼ਤਾਰੀਆਂ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਹਨ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਨੇ ਕਲੈਡਨ ਓਨਟਾਰੀਓ ਵਿਚ ਇਕ ਮੋਟਰ ਸਵਾਰ ਵਿਅਕਤੀ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ ਇਸ ਕਾਰਵਾਈ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ ਵਾਹਨ ਵਿਚ ਸਵਾਰ ਵਿਅਕਤੀ ਦੀ ਪੁਲਿਸ ਇਕ ਮਾਮਲੇ ਵਿਚ ਭਾਲ ਕਰ ਰਹੀ ਸੀ ਜਿਸ ਵਿਚ ਉਸਨੇ ਪਿਛਲੇ ਸਾਲ ਅਕਤੂਬਰ ਮਹੀਨੇ ਚੋਰੀ ਕੀਤੀ ਹੋਈ ਜੀਪ ਦੀ ਟੱਕਰ ਮਾਰ ਕੇ ਇਕ ਪੁਲਿਸ ਅਫਸਰ ਨੂੰ ਜ਼ਖਮੀ ਕਰ ਦਿੱਤਾ ਸੀ ਇਹ ਘਟਨਾ 23 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਥੋੜੀ ਦੇਰ ਬਾਅਦ ਜਦੋਂ ਪੁਲਿਸ ਨੂੰ ਟੁੰਡਰਾ ਰੋਡ ਤੇ ਇਕ ਸ਼ੱਕੀ ਵਾਹਨ ਬਾਰੇ ਸੂਚਨਾ ਮਿਲੀ ਸੀ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਵਾਹਨ ਚ 2 ਸਵਾਰੀਆਂ ਨੂੰ ਸੁੱਤੇ ਪਏ ਦੇਖਿਆ ਇਸ ਵਾਹਨ ਦੇ ਪੀਲ ਖੇਤਰ ਤੋਂ ਚੋਰੀ ਹੋਣ ਦੀ ਪੁਲਿਸ ਨੂੰ ਪੁਸ਼ਟੀ ਹੋ ਚੁੱਕੀ ਸੀ ਜਦੋਂ ਅਧਿਕਾਰੀਆਂ ਨੇ ਜੀਪ ਵਿਚ ਪਏ ਵਿਅਕਤੀਆਂ ਨੂੰ ਜਗਾਇਆ ਤੇ ਬਾਹਰ ਨਿਕਲਣ ਦੇ ਹੁਕਮ ਦਿੱਤੇ ਤਾਂ ਜੀਪ ਦੇ ਡਰਾਈਵਰ ਨੇ ਵਾਹਨ ਨੂੰ ਭਜਾਉਣ ਵਾਸਤੇ ਤੇਜ਼ੀ ਨਾਲ ਰਿਵਰਸ ਕਰ ਦਿੱਤਾ ਜੀ ਪਿੱਛੇ ਖੇਡ ਪੁਲਿਸ ਅਧਿਕਾਰੀ ਨੇ ਇਕਦਮ ਛਾਲ ਮਾਰ ਕੇ ਮਸਾਂ ਆਪਣੀ ਜਾਨ ਬਚਾਈ ਸੀ ਡਰਾਈਵਰ ਨੇ ਫਿਰ ਇਕ ਅਧਿਕਾਰੀ ਵੱਲ ਗੱਡੀ ਨੂੰ ਵਧਾਉਣਾ ਸ਼ੁਰੂ ਕੀਤਾ ਜਿਸ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਸਾਈਡ ਵਾਕ ਵੱਲ ਦੌੜ ਗਿਆ ਦੂਜੇ ਪਾਸੇ ਜੀਪ ਦੇ ਡਰਾਈਵਰ ਨੇ ਆਪਣੀ ਗੱਡੀ ਅਫਸਰ ਵੱਲ ਤੇਜ਼ੀ ਨਾਲ ਭਜਾਈ ਅਤੇ ਕਰਬ ਉੱਤੇ ਚੜਾ ਕੇ ਉਸ ਪੁਲਿਸ ਅਧਿਕਾਰੀ ਨੂੰ ਸਿੱਧੀ ਟੱਕਰ ਮਾਰ ਦਿੱਤੀ ਇਸ ਹਮਲੇ ਤੋਂ ਤੁਰੰਤ ਬਾਅਦ ਜੀਪ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਜ਼ਖਮੀ ਪੁਲਿਸ ਅਧਿਕਾਰੀ ਨੇ ਭਜਾਈ ਜਾ ਰਹੀ ਜੀਪ ਦੀ ਦਿਸ਼ਾ ਵਿਚ 3 ਵਾਰ ਫਾਇਰ ਕੀਤੇ ਪਰ ਇਸ ਗੋਲੀਬਾਰੀ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਇਸ ਵਾਰਦਾਤ ਵਿਚ ਸ਼ਾਮਲ ਵਿਅਕਤੀ ਜਿਨ੍ਹਾਂ ਦੀ ਉਮਰ 23 ਅਤੇ 26 ਸਾਲ ਦੀ ਦੱਸੀ ਜਾ ਰਹੀ ਹੈ ਫਿਰ ਬਾਅਦ ਵਿਚ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਈ ਸਿਟੀ ਕੌਂਸਲਰਾਂ ਦਾ ਕਹਿਣਾ ਕਿ ਟੋਰਾਂਟੋ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੂੰ ਤਹਿ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਹੈ ਉਸ ਦੇ ਕਿੰਨੇ ਅਫਸਰਾਂ ਨੂੰ ਸਪੀਡਿੰਗ ਜਾਂ ਰੈੱਡ ਲਾਈਟ ਕੈਮਰਾ ਟਿਕਟਾਂ ਮਿਲਦੀਆਂ ਹਨ ਅਤੇ ਉਨ੍ਹਾਂ ਵਿਚੋਂ ਕਿੰਨੇ ਕੁ ਅਧਿਕਾਰੀ ਕੋਈ ਠੋਸ ਕਾਨੂੰਨੀ ਬਹਾਨਾ ਹੈ। ਟੋਰਾਂਟੋ ਡੈਨਫੋਰਥ ਕੌਂਸਲਰ ਪੈਲਾ ਫਲੈਚਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸੀਟੀਵੀ ਨਿਊਜ਼ ਦੀ ਰਿਪੋਰਟ ਨੂੰ ਲੈ ਕੇ ਕਾਫੀ ਹੈਰਾਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ TPS ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਤਾਜ਼ਾ ਸਾਹਮਣੇ ਆਏ 1000 ਦੇ ਕਰੀਬ ਮਾਮਲਿਆਂ ਵਿਚ ਕਿੰਨੇ ਅਧਿਕਾਰੀਆਂ ਦੀ ਕੋਈ ਗਲਤੀ ਨਹੀਂ ਸੀ। ਜੁਰਮਾਨਿਆਂ ਦੀਆਂ ਟਿਕਟਾਂ ਵਿਚੋਂ ਕਿੰਨੀਆਂ ਜਾਇਜ਼ ਹਨ ਕਿਉਂਕਿ ਕਈ ਵਾਰ ਅਧਿਕਾਰੀ ਕਿਸੇ ਐਮਰਜੈਂਸੀ ਸਥਿਤੀ ਵਾਸਤੇ ਸੇਵਾਵਾਂ ਦੇਣ ਜਾ ਰਹੇ ਹੁੰਦੇ ਹਨ, ਪਰ ਇਹ ਵੀ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿੰਨੀਆਂ ਟਿਕਟਾਂ ਸਿਰਫ ਬੇਧਿਆਨੀ ਜਾਂ ਫਿਰ ਤੇਜ਼ੀ ਰਫ਼ਤਾਰੀ ਕਰਨ ਲਈ ਹੀ ਜਾਰੀ ਹੋਈਆਂ ਨੇ। ਫਲੈਚਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਬੇਧਿਆਨੀ ਅਤੇ ਤੇਜ਼ ਰਫ਼ਤਾਰੀ ਦੇ ਮਾਮਲਿਆਂ ਵਿਚ ਹੋਏ ਜੁਰਮਾਨਿਆਂ ਦਾ ਭੁਗਤਾਨ ਜਨਤਾ ਦੇ ਪੈਸਿਆਂ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਕੋਈ ਆਪਣੀ ਗਲਤੀ ਜਾਂ ਅਣਗਹਿਲੀ ਦੀ ਕੀਮਤ ਆਪ ਤਾਰਦਾ ਹੈ। ਸ਼ਹਿਰ ਦੇ ਅੰਕੜੇ ਦਰਸਾਉਂਦੇ ਹਨ ਕਿ 26 ਮਹੀਨਿਆਂ ਵਿਚ TPS ਵਾਹਨਾਂ ਨੂੰ 1038 ਸਪੀਡ ਟਿਕਟਾਂ ਅਤੇ 164 ਲਾਲ ਬੱਤੀ ਦੀ ਉਲੰਘਣ ਕਰਨ ਕਰਕੇ ਜਾਰੀ ਟਿਕਟਾਂ ਕੀਤੀਆਂ ਗਈਆਂ ਹਨ। ਪੁਲਿਸ ਫੋਰਸ ਨੇ 2021 ਵਿਚ CTV ਨਿਊਜ਼ ਦੁਆਰਾ ਸੂਚਨਾ ਦੀ ਆਜ਼ਾਦੀ ਹੇਠ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ 435 ਟਿਕਟਾਂ ਦੀਆਂ ਕਾਪੀਆਂ ਤਿਆਰ ਕੀਤੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ 20 ਸਾਲਾ ਡਰਾਈਵਰ ਚਲਦੀ ਕਾਰ ਵਿਚ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਪੀਟਰ ਬਰੋ ਦੇ ਨੇੜੇ ਇਕ ਦਰਖਤ ਵਿਚ ਆਪਣੀ ਗੱਡੀ ਮਾਰ ਬੈਠਾ ਅਤੇ ਫਿਰ ਇਹ ਬੇਕਾਬੂ ਹੋਈ ਗੱਡੀ ਫਿਰ ਸੜਕ ਕਿਨਾਰੇ ਟੋਇਆਂ ਵਿਚ ਜਾ ਡਿੱਗੀ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਰਾਤ ਨੂੰ 9 ਵਜੇ ਦੇ ਕਰੀਬ ਐਸ ਫੋਰਡਲੇ ਨੌਰਵੁੱਡ ਟਾਊਨਸ਼ਿਪ ਵਿਚ ਕਾਉਂਟੀ ਰੋਡ ਤੇ ਬੁਲਾਇਆ ਗਿਆ ਸੀ। ਪੈਰਾਮੈਡਿਕਸ ਫਾਇਰ ਸਰਵਿਸ ਅਤੇ ਇਕ ਔਰੇਂਜ ਏਅਰ ਐਂਬੂਲੈਂਸ ਨੂੰ ਤੁਰੰਤ ਇਸ ਗੰਭੀਰ ਹਾਦਸੇ ਦੀ ਥਾਂ ਤੇ ਭੇਜਿਆ ਗਿਆ ਕਿਉਂਕਿ ਵਾਹਨ ਦੇ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਸੱਟਾਂ ਲੱਗੀਆਂ। OPP ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦਾ ਖੁਲਾਸਾ ਨਹੀਂ ਕੀਤਾ ਗਿਆ। OPP ਦੇ ਅਨੁਸਾਰ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਦੇ ਸਾਹਮਣੇ ਸੜਕ ਉਪਰ ਇਕ ਹਿਰਨ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋਏ ਸੜਕ ਤੋਂ ਹੇਠਾਂ ਉਤਰ ਗਈ ਪਰ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਦੇ ਸਾਹ ਵਿਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਮੰਗਲਵਾਰ ਨੂੰ ਜਾਰੀ ਇਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਡਰਾਈਵਰ ਅਤੇ ਯਾਤਰੀ ਦੋਵੇਂ ਮੌਜ ਮਸਤੀ ਤੇ ਨਿਕਲੇ ਹੋਏ ਸਨ। 20 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸ ਉਪਰ ਢੰਗ ਨਾਲ ਗੱਡੀ ਚਲਾਉਣ ਅਤੇ ਖੂਨ ਵਿਚ ਐਲਕੋਹਲ ਦੇ ਗਾੜਾਪਨ ਦਾ ਪੱਧਰ ਕਾਨੂੰਨੀ ਹੱਦ ਨਾਲੋਂ ਵੱਧ ਹੋਣ ਦੀ ਸੂਰਤ ਵਿਚ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਅਦਾਲਤ ਵਿਚ ਅਜੇ ਦੋਸ਼ੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬ੍ਰੈਂਪਟਨ ਦੇ ਕਾਰੋਬਾਰੀ ਮਾਲਕ ਨੂੰ ਕਥਿਤ ਤੌਰ ਤੇ ਹਿੰਸਾ ਦੀ ਧਮਕੀ ਦੇ ਕੇ ਜ਼ਬਰਦਸਤੀ ਉਗਰਾਹੀ ਕਰਨ ਦੇ ਮਾਮਲੇ ਵਿਚ ਸਾਬਕਾ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। SIU ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਕ ਮਾਮਲੇ ਦੀ ਜਾਂਚ ਸਮੇਂ ਸ਼ੱਕੀ ਵਾਹਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ। ਟੋਰਾਂਟੋ ਸਿਟੀ ਕੌਂਸਲਰਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰੀ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੇ ਸਾਹਮਣੇ ਆਈ ਰਿਪੋਰਟ ਵੱਡੇ ਸਵਾਲ ਖੜੇ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
On the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care
सिटी ऑफ ब्रैम्पटन तुहानू पड़ोसी ग्रुप विच शामिल होने का मौका दे रहा है ताकि तुसी शहर दी पड़ोसी एसोसिएशन का हिस्सा बन सको ए नवा प्रोग्राम तुहानू चोखे फायदे ते नवे मनसूबियां बारे भी जानकारी देवेगा नाल नाल तुसी सिटी ऑफ ब्रैम्पटन तो मिलने लाली $1500 दी नेचर नेबरहुड ग्रांट भी हासिल कर सकते हो और जानकारी लिए संपर्क करो brampton.ca/community-safety अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
The biggest South Asian media group, Y Media.